پینے کے صاف پانی کی فراہمی. آئیے آپ اس کار خیر میں شامل ہوں, اپنا نام امر کر دیجئے. 19 جولائی جمعے کے دن 7:70 AM پر ڈونیٹ جینرسلی فار سولر واٹر پلانٹس.
جوائن 7:70 AM 4 to 5 PM فرائیڈے جولائی 19th. 416-620-1778 416-620-1778.
लख वगदे दरिया जहान उत्ते मिठा शरबत नी एदी आब जिहा लख सोहणिया नारा फिरदियां ने कित्थों लभणा हुसन पंजाब जिहा लख आउण बहारा मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा तो पंजाब दी गल पंजाब पाणियां दी गल करांगे महक रेडियो ते
पंजाब दियां खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वंडदा महक रेडियो
पिंडां दियां शहरां दियां देश दियां विदेश दियां खबरां लेके हाजिर हो गया रेडियो प्रोग्राम महक
WTOR 770 AM ਤੇ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਮਹਿਕ ਰੇਡੀਓ ਨੂੰ. ਮੈਂ ਤੁਹਾਡੀ ਹੋਸਟ ਕਮਲ ਗਿੱਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ. ਔਰ ਟੈਂਪਰੇਚਰ ਦੀ ਗੱਲ ਕਰੀਏ 29 degrees ਟੈਂਪਰੇਚਰ ਹੈਗਾ ਪਰ ਬਾਹਰ ਰੇਨ ਹੈਗੀ ਆ. ਸੋ ਡਰਾਈਵ ਸੇਫਲੀ. ਸਟੂਡੀਓ ਦਾ ਨੰਬਰ 416-620-1778 416-620-1778 ਤੇ ਗੱਲਬਾਤ ਹੋ ਸਕਦੀ ਆ. ਔਰ ਕਹਿੰਦੇ ਆ ਬੁਰੇ ਵਕਤ ਵਿੱਚ ਮੋਢੇ ਤੇ ਰੱਖਿਆ ਹੱਥ ਕਾਮਯਾਬੀ ਵਿੱਚ ਵੱਜੀਆਂ ਤਾੜੀਆਂ ਤੋਂ ਕਿਤੇ ਜ਼ਿਆਦਾ ਕੀਮਤੀ ਹੁੰਦਾ. ਬਿਲਕੁਲ ਜੀ, ਜਦੋਂ ਮੁਸੀਬਤ ਦੇ ਵਿੱਚ ਆਪਣੇ ਮੋਢਿਆਂ 'ਤੇ ਹੱਥ ਰੱਖ ਕੇ ਕਹਿੰਦੇ ਆ ਕੋਈ ਨਾ ਪੁੱਤਰਾ ਤੇਰੇ ਨਾਲ ਆ ਜਾਂ ਕੋਈ ਨਾ ਯਾਰ ਦੋਸਤ ਤੇਰੇ ਨਾਲ ਆ ਅਸੀਂ ਤੇਰੇ ਨਾਲ ਖੜੇ ਹਾਂ, ਤਾਂ ਉਹ ਮੋਢੇ 'ਤੇ ਹੱਥ ਰੱਖਿਆ ਹੋਇਆ ਹਮੇਸ਼ਾ ਸਾਰੀ ਜ਼ਿੰਦਗੀ ਯਾਦ ਰਹਿੰਦਾ. ਜਦਕਿ ਜਿਹੜੀ ਕਾਮਯਾਬੀ ਆ ਉਹਦੀਆਂ ਜਿਹੜੀਆਂ ਤਾੜੀਆਂ ਦੀ ਗੂੰਜ ਆ ਉਹ ਸਿਰਫ ਕੁਛ ਸਮੇਂ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਆ ਔਰ ਬਾਅਦ ਉਹ ਜਿਹੜੀ ਗੂੰਜ ਆ ਗਾਇਬ ਹੋ ਜਾਂਦੀ, ਪਰ ਉਹ ਮੋਢੇ ਤੇ ਰੱਖਿਆ ਹੱਥ ਹਮੇਸ਼ਾ ਸਾਡੇ ਨਾਲ ਰਹਿੰਦਾ. ਸੋ ਇਹਨਾਂ ਹੀ ਸਤਰਾਂ ਦੇ ਨਾਲ ਸਾਰਿਆਂ ਦਾ ਨਿੱਘਾ ਸਵਾਗਤ ਮਹਿਕ ਰੇਡੀਓ ਦੇ ਵਿੱਚ, ਜਿੱਥੇ ਮਹਿਕ ਰੇਡੀਓ ਨੂੰ ਮੰਡੇ ਟੂ ਫਰਾਈਡੇ ਤੁਸੀਂ ਟਿਊਨ ਇਨ ਕਰਦੇ ਆ 12 to 1 PM ਤੱਕ. ਉੱਥੇ ਹੀ ਮਹਿਕ ਟੀਵੀ ਨੂੰ ਵੀ ਤੁਸੀਂ ਇੰਜੋਏ ਕਰਦੇ ਆ ਔਰ ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਗਰਾਮ ਜਿਹੜੇ ਨੇ ਅਸੀਂ ਤੁਹਾਡੇ ਲਈ ਮਹਿਕ ਟੀਵੀ 'ਤੇ ਬਹੁਤ ਜਲਦ ਸ਼ੁਰੂ ਕਰਨ ਵਾਲੇ ਹਾਂ. ਸੋ ਜ਼ਰੂਰ ਮਹਿਕ ਟੀਵੀ ਨੂੰ ਤੁਸੀਂ IPTV ਬਾਕਸ 'ਤੇ ਜਾਦੂ ਟੀਵੀ 'ਤੇ ਜ਼ਰੂਰ ਦੇਖਿਆ ਕਰੋ. ਔਰ ਮੁੜਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ.
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ.
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ.
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ. ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ. ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ. ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ.
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ.
ਕਾਲ 905-452-0000.
ਨਾ ਦੇਖੋ ਜੀ, ਮੈਂ ਗ੍ਰੋਸਰੀ ਚੋਂ ਕਿੰਨੇ ਪੈਸੇ ਬਚਾਏ ਨੇ.
ਓਏ ਪ੍ਰੀਤੀ, ਇਹ ਸੁਪਨੇ ਏਸ਼ੀਅਨ ਫੂਡ ਸੈਂਟਰ ਕਰਕੇ ਹੀ ਸੱਚ ਹੋ ਪਾਏ ਨੇ.
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗ੍ਰੋਸਰੀ ਲਈ ਘਰ ਘਰ ਵਿੱਚ ਮਸ਼ਹੂਰ ਹੋ ਚੁੱਕਾ ਹੈ. ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ. ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਤੇ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ. ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਇੱਕ ਵਾਰ ਜ਼ਰੂਰ ਜਾਓ. ਨੰਬਰ ਹਮੇਸ਼ਾ ਯਾਦ ਰੱਖੋ 416-740-3262, 416-740-3262.
Asian Food Center.
Asian Food Center. Asian Food Center.
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho.
Bhai bachiyan te jawanan nu hi nahi, eh ta saadi bebe nu vi pata hai.
Aho ji, bhukh lagi hai bali te kamao number
9058744242
9058744242 popular pizza.
ਉਚਿਤ ਬੇਸਮੈਂਟ ਬਣਵਾਉਣੀ,
ਕੇਵਲ ਰੈਨੋਵੇਸ਼ਨ,
ਚਾਹੇ ਰੈਨੋਵੇਸ਼ਨ ਕਰਵਾਉਣੀ,
ਕੇਵਲ ਰੈਨੋਵੇਸ਼ਨ,
ਜ਼ਿਆਦਾ ਟਾਈਮ ਨਾ ਲਾ ਕੇ ਤਿੰਨ ਵੀਕਾਂ ਚ ਕੰਪਲੀਟ ਕਰਾਉਣੀ.
ਹਾਂਜੀ, ਸਿਰਫ 3 weeks ਚ ਬਿਲਕੁਲ ਚਮ ਚਮ ਕਰਦੀ ਤੁਹਾਡੀ ਬੇਸਮੈਂਟ ਇੱਕਦਮ ਕੰਪਲੀਟ. ਚਾਹੇ ਟਾਈਲਾਂ ਦਾ ਕੰਮ ਹੋਵੇ, ਬਾਥਰੂਮ ਪਲੰਬਿੰਗ ਦਾ ਕੰਮ, ਜਾਂ ਹਾਰਡਵੁੱਡ ਫਲੋਰ ਜਾਂ ਪੇਂਟਿੰਗ ਦਾ ਕੰਮ, ਸਿਰਫ 3 weeks ਚ ਕੰਪਲੀਟ. A1 ਰੈਨੋਵੇਸ਼ਨ 416-456-1462 416-456-1462.
ਕੰਮ ਦੀ ਤਸੱਲੀ ਕਰਵਾਉਣੀ.
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ, ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ 'ਚ ਰਵਾਂਗੇ?
ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੌਰਗੇਜ, ਸੈਕੰਡ ਮੌਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੌਰਗੇਜ ਜਾਂ ਫਿਰ
ਸਿਕਿਉਰ ਲਾਈਨ ਆਫ ਕ੍ਰੈਡਿਟ, ਇਕੁਇਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ, ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨਗੇ ਤੁਹਾਡੀ ਬਾਂਹ, ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
ਜਾਂ ਕਾਲ ਕਰੋ 647-5403, 647-294-5503।
ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nirdevsiddhu.com।
United Group of Companies looking for AZ drivers and broker for the city. United Group of Company nu driver te broker an di load hai te assi Loblaws te Walmart de naal kam karde ha, 7 din 24 ghante kam aa, sariyan shiftan available ne, tusi United de naal kam karn lag jande ho, tuhanu part time job labban di koi load nahi, te tusi ajj hi aa sakde ho, sada slogan hai te tusi apply ajj karde ho te kal nu tuhanu kam de utte road test de ke tor devange, tusi Brampton City, Cambridge ja Ajax kisi bhi city to start kar sakde ho, apply ajj karo te kal nu kam ਦੇ ਉੱਤੇ ਚਲੇ ਜਾਓ। AZ ਲਾਇਸੈਂਸ ਆ ਤੁਹਾਡੇ ਕੋਲ, 2 ਸਾਲ ਦਾ ਐਕਸਪੀਰੀਅੰਸ ਆ। ਯੂਨਾਈਟਿਡ ਗਰੁੱਪ ਆਫ ਕੰਪਨੀਜ਼ 101 ਗਲਿਡਨ ਰੋਡ, ਗਲਿਡਨ ਗੁਰਦੁਆਰਾ ਸਾਹਿਬ ਦੇ ਕੋਲ ਹੈ, ਤੇ ਜ਼ਿਆਦਾ ਜਾਣਕਾਰੀ ਲਈ ਸਾਨੂੰ ਕਾਲ ਕਰੋ 905-455-0303, 905-455-0303।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਮਹਿਕ ਰੇਡੀਓ ਦੇ ਵਿੱਚ, ਔਰ ਜਿੱਥੇ ਗੱਲਾਂ ਬਾਤਾਂ ਨਿਊਜ਼ ਦੀਆਂ ਹੋਣਗੀਆਂ ਉੱਥੇ ਨਪਿੰਦਰ ਬਰਾੜ ਜੀ ਨਾਲ ਵੀ ਕੁਝ ਗੱਲਾਂ ਬਾਤਾਂ ਹੋਣਗੀਆਂ। ਸੋ ਖਾਲਿਸਤਾਨ ਨੂੰ ਲੈ ਕੇ ਕੀ ਬਿਆਨਬਾਜ਼ੀ ਹੋਈ ਆ, 2020 ਰੈਫਰੈਂਡਮ ਜਿਹੜਾ ਆਉਣ ਵਾਲਾ, ਸੋ ਉਹਦੇ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ, ਔਰ ਨਸ਼ੇ ਦੇ ਵਿੱਚ ਫਸਿਆ ਪੰਜਾਬ, ਇਹਦੇ ਬਾਰੇ ਵੀ ਕੁਝ ਗੱਲਾਂ ਬਾਤਾਂ, ਕਿਹਦੀ ਗਲਤੀ ਆ, ਕਿਹਦਾ ਕਸੂਰ ਆ, ਕਿ ਇਹ ਚੀਜ਼ ਹੋ ਰਹੀ ਆ, ਔਰ ਜਿੱਥੇ ਬੱਚੇ ਅੱਜ ਕੱਲ੍ਹ ਮੁੰਡਿਆਂ ਦੀ ਗੱਲ ਕਰ ਲਈਏ, ਕੁੜੀਆਂ ਦੀ ਗੱਲ ਕਰ ਲਈਏ, ਸੋ ਉਹ ਨਸ਼ੇ ਦੇ ਵਿੱਚ ਫਸਦੇ ਜਾ ਰਹੇ ਆ, ਇਹਦੇ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ। ਸੋ ਕੁਇਕਲੀ ਮੈਸੇਜ ਲੈ ਲਓ ਭੁਪਿੰਦਰ ਸਿੰਘ ਜੀ ਦਾ, ਡੀ ਟੀ ਏਅਰ ਇੰਕ ਤੋਂ, ਤੇ ਕਹਿੰਦੇ ਆ ਜੀ ਕਿਸੇ ਵੀ ਤਰ੍ਹਾਂ ਦੀ ਏਸੀ ਦੀ ਲੀਕੇਜ ਹੈਗੀ ਆ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਏਸੀ ਚੱਲ ਰਿਹਾ, ਘਰ ਠੰਡਾ ਨਹੀਂ ਹੋ ਰਿਹਾ, ਤੇ ਅੱਜ ਹੀ ਕਾਲ ਕਰੋ ਇਹਨਾਂ ਨੂੰ, ਪਲੱਸ ਇਕੁਇਪਮੈਂਟ ਮੂਵ ਕਰਾਉਣੇ ਆ, ਜਾਂ ਫਰਨਸ ਦੀ ਮੋਟਰ ਖਰਾਬ ਹੋ ਗਈ ਆ, ਜਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਫਰਨਸ ਵਰਕ ਨਹੀਂ ਕਰ ਰਹੀ ਹੈਗੀ, ਪਲੱਸ ਵਾਟਰ ਹੀਟਰ ਟੈਂਕ ਤੁਹਾਡਾ ਚੇਂਜ ਕਰਨ ਵਾਲਾ ਹੋ ਗਿਆ, ਤੇ ਤੁਸੀਂ ਟੈਂਕਲੈਸ ਵਾਟਰ ਹੀਟਰ ਲਵਾਉਣਾ, ਪਰ ਕਿਹੜੀ ਕੰਪਨੀ ਤੋਂ ਲਿਆ ਜਾਵੇ ਤਾਂ ਕਿ ਤੁਹਾਡੇ ਪੈਸੇ ਵੀ ਸੇਵ ਹੋ ਜਾਣ, ਤੇ ਤੁਹਾਡਾ ਕੰਟਰੈਕਟ ਵੀ ਜਿਹੜਾ ਵਧੀਆ ਚੱਲੇ, ਔਰ ਵਧੀਆ ਕੰਪਨੀ ਨਾਲ ਤੁਹਾਡੀ ਡੀਲਿੰਗ ਹੋਵੇ, ਤਾਂ ਭੁਪਿੰਦਰ ਜੀ ਨੂੰ ਕਾਲ ਕਰੋ 416-333-9287, 416-333-9287 ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਔਰ ਹਰਪ੍ਰੀਤ ਪੁਰੀ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਲੈਣਾ ਚਾਹੁੰਦੇ ਆ, ਲਾਈਫ ਹੋ ਗਈ, ਡਿਸੇਬਿਲਟੀ ਜਾਂ ਕ੍ਰਿਟੀਕਲ ਇੰਸ਼ੋਰੈਂਸ ਲੈਣੇ ਆ, ਕਿਉਂਕਿ ਕ੍ਰਿਟੀਕਲ ਦੇ ਜਿਹੜੇ ਰੇਟਸ ਆ ਉਹ ਚੇਂਜ ਹੋ ਚੁੱਕੇ ਆ, ਸੋ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ। ਇਸ ਤੋਂ ਇਲਾਵਾ ਵਿਜ਼ਟਰ ਵੀਜ਼ੇ ਤੇ ਕੋਈ ਤੁਹਾਡੇ ਫਰੈਂਡ ਸਰਕਲ 'ਚੋਂ ਰਿਲੇਟਿਵਸ ਜਾਂ ਸੁਪਰ ਵੀਜ਼ੇ ਤੇ ਕੋਈ ਆ ਰਹੇ ਨੇ, ਤੁਸੀਂ ਉਹਨਾਂ ਦੀ ਇੰਸ਼ੋਰੈਂਸ ਕਰਵਾਉਣੀ ਆ, ਜਾਂ ਤੁਸੀਂ ਕਿਤੇ ਘੁੰਮਣ ਜਾ ਰਹੇ ਆ ਟਰੈਵਲ ਇੰਸ਼ੋਰੈਂਸ ਕਰਵਾਓ, ਤਾਂ ਹਰਪ੍ਰੀਤ ਪੁਰੀ ਜੀ ਦਾ ਨੰਬਰ 416-543-9000 ਤੇ ਹਰਪ੍ਰੀਤ ਪੁਰੀ ਜੀ ਨਾਲ ਗੱਲਬਾਤ ਹੋ ਸਕਦੀ ਹੈ। ਨਿਊ ਮਿਲੇਨੀਅਮ ਟਰੱਕ ਸੈਂਟਰ ਤੋਂ ਜਸਪਾਲ ਮਾਨ ਜੀ, ਸੋ ਕਿਸੇ ਵੀ ਤਰ੍ਹਾਂ ਦੇ ਤੁਸੀਂ ਯੂਜ਼ਡ ਟਰੱਕ ਲੈਣਾ ਚਾਹੁੰਦੇ ਆ, ਬਹੁਤ ਵਧੀਆ ਮੇਕ ਐਂਡ ਮਾਡਲ ਦੇ ਟਰੱਕਸ ਇਹਨਾਂ ਕੋਲ ਪਹੁੰਚੇ ਆ, ਔਰ ਤੁਸੀਂ ਹੋਲਸੇਲ ਦੇ ਜੇ ਕੰਮ ਕਰਦੇ ਆ ਤਾਂ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ। ਪਲੱਸ ਬੈਨੀਫਿਟ ਇੱਕ ਹੋਰ ਕੀ ਆ ਕਿ ਫਾਈਨੈਂਸਿੰਗ ਤੇ ਲੀਜ਼ਿੰਗ ਵੀ ਨਾਲ ਦੀ ਨਾਲ ਹੋ ਜਾਏਗੀ, ਔਰ ਜੋਬ ਦੀ ਓਪਰਚੁਨਿਟੀ ਵੀ ਉੱਥੇ ਅਵੇਲੇਬਲ ਹੈਗੀ ਆ। ਸੋ ਅੱਜ ਹੀ ਕਾਲ ਕਰੋ ਜਸਪਾਲ ਮਾਨ ਜੀ ਨੂੰ 416-819-5152, 416-819-5152 ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਔਰ ਤੁਸੀਂ ਰੈਨੋਵੇਸ਼ਨ ਘਰੇ ਕਰਵਾਉਣੀ ਆ ਪਰ ਸਮਾਨ ਕਿੱਥੋਂ ਲਈਏ ਸਮਝ ਨਹੀਂ ਆ ਰਿਹਾ, ਤੇ ਵਧੀਆ ਪ੍ਰਾਈਸ ਤੇ ਤੁਸੀਂ ਹੋਲਸੇਲ ਤੇ ਸਮਾਨ ਲੈ ਹੋਲਸੇਲ ਪ੍ਰਾਈਸ ਤੇ ਸਮਾਨ ਲੈਣਾ ਚਾਹੁੰਦੇ ਆ, ਪੀ ਆਰ ਹੋਮ ਸਪਲਾਈਜ਼ ਤੇ ਅੱਜ ਹੀ ਪਹੁੰਚੋ। ਚਾਹੇ ਗੱਲ ਕਰੀਏ ਟੈਪਸ ਦੀ, ਗੱਲ ਕਰ ਲਈਏ ਸਿੰਕਸ ਦੀ, ਗੱਲ ਕਰ ਲਈਏ ਫਰਨਸ ਆਪਣੇ ਦੂਜੇ ਗਲਾਸ ਜਿਹੜੀ ਚਿਮਨੀਜ਼ ਆ ਉਹ ਲੈਣਾ ਚਾਹੁੰਦੇ ਆ, ਜਾਂ ਇਲੈਕਟ੍ਰੀਕਲ ਜਿਹੜੇ ਆਪਣੇ ਲਿਵਿੰਗ ਰੂਮ ਦੇ ਵਿੱਚ ਤੁਸੀਂ ਫਾਇਰ ਲਾਉਣਾ ਚਾਹੁੰਦੇ ਆ, ਫਾਇਰ ਪਲੇਸ ਲਗਾਉਣਾ ਚਾਹੁੰਦੇ ਆ, LED ਲਾਈਟਸ ਤੁਸੀਂ ਲੈਣੀਆਂ ਨੇ, ਮਿਰਰ ਲੈਣੇ ਆ ਕਿਸੇ ਵੀ ਸ਼ੇਪ ਦੇ, ਰਾਊਂਡ ਲੈਣਾ, ਓਵਲ ਲੈਣਾ, ਕਿਸੇ ਵੀ ਸ਼ੇਪ ਦੇ ਤੁਸੀਂ ਮਿਰਰ ਲੈਣਾ ਚਾਹੁੰਦੇ ਆ, ਪੀ ਆਰ ਹੋਮ ਸਪਲਾਈਜ਼ ਨੂੰ ਕਾਲ ਕਰ ਸਕਦੇ ਆ 905-461-8888, 905-461-3888 ਤੇ ਤੁਸੀਂ ਸੰਪਰਕ ਕਰ ਸਕਦੇ ਆ। ਨਪਿੰਦਰ ਬਰਾੜ ਜੀ ਵੀ ਸਾਡੇ ਸਟੂਡੀਓ 'ਚ ਪਹੁੰਚ ਚੁੱਕੇ ਨੇ। ਨਪਿੰਦਰ ਜੀ ਸਤਿ ਸ਼੍ਰੀ ਅਕਾਲ।
ਬਹੁਤ ਬਹੁਤ ਸ਼ੁਕਰੀਆ ਜੀ ਕਮਲ ਜੀ ਔਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਿਲਕੁਲ ਔਰ ਅਸੀਂ ਮੈਸੇਜ ਇੱਕ ਹੋਰ ਦੇ ਦਈਏ ਜੀ ਸੋ ਕਿਸੇ ਵੀ ਤਰ੍ਹਾਂ ਦੇ ਕੋਈ ਮੈਡੀਕਲ ਇਸ਼ੂ ਹੈਗਾ ਗੋਡਿਆਂ ਮੋਢਿਆਂ ਦਾ ਦਰਦ ਆ ਜਾਂ ਤੁਸੀਂ ਨਸ਼ਿਆਂ 'ਚ ਫਸ ਚੁੱਕੇ ਆ ਤਾਂ ਤੁਸੀਂ ਡਾਕਟਰ ਕੁਮਾਰ ਜੀ ਨੂੰ ਇੱਕ ਵਾਰੀ ਜ਼ਰੂਰ ਮਿਲੋ ਸੋ ਹਰ ਤਰ੍ਹਾਂ ਦੀ ਸਕਿਨ ਦੀ ਕੋਈ ਪ੍ਰੋਬਲਮ ਆ ਕੋਈ ਛਾਈਆਂ ਪੈ ਗਈਆਂ ਨੇ ਜਾਂ ਕੋਈ ਬੱਚਿਆਂ 'ਤੇ ਪਿੰਪਲਸ ਜਿਹੜੇ ਨੇ ਯੰਗ ਏਜ ਦੇ ਵਿੱਚ ਹੋ ਜਾਂਦੇ ਨੇ ਕਈ ਵਾਰ ਠੀਕ ਨਹੀਂ ਹੁੰਦੇ ਤਾਂ ਵੀ ਤੁਸੀਂ ਇਹਨਾਂ ਨੂੰ ਮਿਲ ਸਕਦੇ ਆ ਨੰਬਰ 416-425-0138 ਨਪਿੰਦਰ ਜੀ ਸੋ ਗੱਲਬਾਤ ਕਰੀਏ 2020 ਰੈਫਰੈਂਡਮ ਦੀ ਤੇ ਇੱਕ ਬਿਆਨ ਆਪਾਂ ਹੁਣੀ ਗੱਲ ਕਰ ਰਹੇ ਸੀ ਬਾਹਰ ਬੈਠੇ ਬਿਆਨ ਆਇਆ ਸੀ ਖਾਲਿਸਤਾਨ ਦੇ ਫਲੈਗ ਬਾਰੇ ਸੋ ਕੀ ਕਹਿਣਾ ਚਾਹੋਗੇ ਇਸ ਤੇ ਕੀ ਹੈ ਮਤਲਬ ਕੀ ਬਿਆਨਬਾਜ਼ੀ ਹੋਈ ਹੈ ਇਸ ਚੀਜ਼ ਤੇ
ਦੇਖੋ ਜੀ ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖ ਫੋਰ ਜਸਟਿਸ ਨੂੰ ਰਨ ਕਰ ਰਹੇ ਨੇ ਔਰ ਲਗਾਤਾਰ ਉਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਬੇਸਿਕਲੀ ਇਹ ਜਿਹੜੀ ਨਵੀਂ ਅਪਡੇਟ ਇਸ ਕਰਕੇ ਆਈ ਹੈ ਇਸ ਤਰ੍ਹਾਂ ਦੇ ਬਿਆਨ ਦੁਬਾਰਾ ਤਾਂ ਆਏ ਨੇ ਕਿ ਭਾਰਤ ਸਰਕਾਰ ਨੇ ਸਿੱਖ ਫੋਰ ਜਸਟਿਸ 'ਤੇ ਪਾਬੰਦੀ ਲਾਈ ਹੈ ਪੂਰੀ ਤਰ੍ਹਾਂ ਜਿਹੜਾ ਪੂਰਨ ਤੌਰ 'ਤੇ ਔਰ ਦੂਜੇ ਪਾਸੇ ਜਦੋਂ ਇਹ ਪਾਬੰਦੀ ਲੱਗੀ ਆ ਤਾਂ ਇਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਟਵਿੱਟਰ ਅਕਾਊਂਟ ਆ ਆਲਰੇਡੀ ਜਿਹੜਾ ਸਿੱਖ ਫੋਰ ਜਸਟਿਸ ਦਾ ਆਲਰੇਡੀ ਬੈਨ ਹੈ
ਜੀ
ਤਾਂ ਅਜਿਹੇ ਹਾਲਾਤਾਂ ਵਿੱਚ ਗੁਰਪ੍ਰਤਾਪ ਸਿੰਘ ਪੰਨੂ ਹੋਰਾਂ ਨੇ ਦੁਬਾਰਾ ਇੱਕ ਜਿਹੜੀ ਸਟੇਟਮੈਂਟ ਜਾਰੀ ਕੀਤੀ ਉਹਨਾਂ ਦਾ ਇੱਕ ਵੀਡੀਓ ਬਿਆਨ ਸਾਹਮਣੇ ਆਇਆ ਵੀਡੀਓ ਬਿਆਨ ਦੇ ਵਿੱਚ ਉਹ ਫਿਰ ਤੋਂ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਆ ਉਹ ਕਹਿੰਦੇ ਨੇ ਕਿ ਜਿਹੜਾ ਰੈਫਰੈਂਡਮ 2020 ਆ ਰਾਏ ਸ਼ੁਮਾਰੀ ਹੈ ਜਿਹੜੀ ਉਹ ਕਿਉਂਕਿ ਕਈ ਤਰ੍ਹਾਂ ਸਵਾਲ ਉੱਠ ਰਹੇ ਨੇ ਕਿ ਹੋਵੇਗੀ ਨਹੀਂ ਹੋਵੇਗੀ ਹੋ ਨਹੀਂ ਸਕਦੀ ਕਾਨੂੰਨੀ ਤੌਰ 'ਤੇ ਉਸ 'ਤੇ ਸਵਾਲ ਚੁੱਕੇ ਜਾ ਰਹੇ ਨੇ ਸਿਮਰਜੀਤ ਸਿੰਘ ਮਾਨ ਜਿਹੜੇ ਖੁਦ ਖਾਲਿਸਤਾਨ ਦੀ ਗੱਲ ਕਰਦੇ ਨੇ ਉਹ ਸਵਾਲ ਚੁੱਕਦੇ ਆ ਰਹੇ ਨੇ ਕਿ ਇਹ ਨਹੀਂ ਹੋ ਸਕਦੀ ਪਰ ਉਹਨਾਂ ਕਿਹਾ ਗੁਰਪਤਵੰਤ ਪੰਨੂ ਦਾ ਕਹਿਣਾ ਹੈ ਕਿ ਇਹ ਰਾਏ ਸ਼ੁਮਾਰੀ ਹੋ ਕੇ ਰਹੇਗੀ ਹੋਏਗੀ ਹੋਏਗੀ ਔਰ ਦੂਜੇ ਪਾਸੇ ਉਹਨਾਂ ਜਿਹੜੀ ਨਵੀਂ ਚੀਜ਼ ਕੀਤੀ ਆ ਉਹ ਕਹਿੰਦੇ ਨੇ ਕਿ ਅੱਗੇ 15 ਅਗਸਤ ਆ ਰਹੀ ਆ 15 ਅਗਸਤ 'ਤੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਭਾਰਤ ਦਾ ਝੰਡਾ ਲਹਿਰਾਇਆ ਜਾਂਦਾ ਬਾਕੀ ਜਿੱਥੇ ਜਿੱਥੇ ਕਿ ਭਾਰਤੀ ਵਸਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਉਹ ਭਾਰਤ ਦਾ ਜਿਹੜਾ ਤਿਰੰਗਾ ਉਹ ਫਹਿਰਾਉਣ ਤਾਂ ਉਹ ਗੁਰਪਤਵੰਤ ਪੰਨੂਰਾਂ ਨੇ ਕਿਹਾ ਕਿ ਜਿਹੜੇ ਸਿੱਖ ਨੇ ਸਿੱਖ ਖਾਲਿਸਤਾਨ ਦਾ ਜਿਹੜਾ ਹੈਗਾ ਝੰਡਾ ਉਹ ਫਹਿਰਾਉਣਗੇ ਉਹ ਲਹਿਰਾਉਣਗੇ ਤਾਂ ਕਹਿੰਦੇ ਕਿ ਯੂਕੇ ਦੇ ਵਿੱਚ ਵੀ ਅਸੀਂ ਕਰਾਂਗੇ ਕੈਨੇਡਾ ਦੀ ਗੱਲ ਕਰਦੇ ਨੇ ਕਿ ਕੈਨੇਡਾ 'ਚ ਵੀ ਹੋਏਗਾ ਔਰ ਜਿੱਥੇ ਜਿੱਥੇ ਸਿੱਖ ਪੰਜਾਬ ਦੀ ਤਾਂ ਗੱਲ ਉਹ ਕਰਦੇ ਹੀ ਨੇ ਤਾਂ ਐਸੇ ਹਾਲਾਤਾਂ ਵਿੱਚ ਹਾਲਾਂਕਿ ਇਸ ਬਿਆਨ ਨੂੰ ਵੀ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਗੁਰਪਤਵੰਤ ਪੰਨੂ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਿਰਫ ਪੰਜਾਬ ਦੀ ਸ਼ਾਂਤੀ ਭੰਗ ਕਰਨੀ ਚਾਹੁੰਦਾ ਹੋਰ ਉਸ ਤੋਂ ਇਲਾਵਾ ਕੁਝ ਨਹੀਂ ਪਰ ਗੱਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਚਰਚਾ ਜ਼ਰੂਰ ਛਿੜ ਗਈ ਆ 15 ਅਗਸਤ ਕੋਈ ਬਹੁਤੀ ਦੂਰ ਨਹੀਂ ਹੈ 15 ਅਗਸਤ ਨੂੰ ਲੈ ਕੇ ਅਗਰ ਇਸ ਤਰ੍ਹਾਂ ਬਿਆਨ ਦਿੱਤਾ ਜਾਂਦਾ ਹੈ ਕਿ ਖਾਲਿਸਤਾਨ ਦਾ ਜਿਹੜਾ ਝੰਡਾ ਉਹ ਤੁਹਾਨੂੰ ਲਹਿਰਾਉਂਦਾ ਦਿਖੂਗਾ ਤਾਂ ਉਹ ਇੱਕ ਵੱਡੀ ਗੱਲ ਹੋ ਜਾਂਦੀ ਹੈ ਕਿ ਇਸ ਦੇ ਪਿੱਛੇ ਵਾਕਈ ਕੋਈ ਪਲੈਨਿੰਗ ਹੈ ਵੀ ਜਾਂ ਫਿਰ ਸਿਰਫ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਨਹੀਂ ਜਦੋਂ ਪਹਿਲਾਂ ਟੀਕਾ ਲੱਗਦਾ ਸੀ ਪੈਨਸਲੀਨ ਦਾ ਤਾਂ ਉਹ ਪਹਿਲਾਂ ਲਾ ਕੇ ਨਾ ਟੈਸਟ ਕਰਦੇ ਸੀਗੇ ਵੀ ਇਹ ਰਿਐਕਸ਼ਨ ਤਾਂ ਨਹੀਂ ਕਰਦਾ ਮੈਨੂੰ ਲੱਗਦਾ ਇਹ ਪੈਨਸਲੀਨ ਦਾ ਟੀਕੇ ਲਾ ਕੇ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਆਉਂਦਾ ਇਸ ਉਹਨਾਂ ਦੀ ਸਟੇਟਮੈਂਟ 'ਤੇ ਜੀ
ਪਰ ਨਪਿੰਦਰ ਜੀ ਆਪਾਂ ਇੱਥੇ ਗੱਲ ਕਰੀਏ ਸੋ ਮੈਂ ਸਟੂਡੀਓ ਦਾ ਨੰਬਰ ਜ਼ਰੂਰ ਦੇਦਾ ਤੁਹਾਡਾ ਕੋਈ ਸਵਾਲ ਆ ਤਾਂ ਜ਼ਰੂਰ ਤਾਂ ਸਾਡੇ ਨਾਲ ਪੁੱਛ ਸਕਦੀ ਹੈ ਜੀ ਸਟੂਡੀਓ ਦੇ ਨੰਬਰ 416-620-1778 'ਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਨਪਿੰਦਰ ਜੀ ਖਾਲਿਸਤਾਨ ਦੀ ਗੱਲ ਕਰੀਏ ਖਾਲਿਸਤਾਨ ਜਿਹੜਾ ਆਪਾਂ ਸਿੱਖਾਂ ਦੀ ਗੱਲ ਕਰ ਲਈਏ ਸੋ ਫਿਰ ਇੱਥੇ ਤਾਂ ਹਰ ਇੱਕ ਕਮਿਊਨਿਟੀ ਖੜੀ ਹੋਊਗੀ ਕਿ ਸਾਨੂੰ ਵੀ ਅਲੱਗ ਤੋਂ ਆਈਡੈਂਟੀ ਚਾਹੀਦੀ ਆ ਸੋ ਕੀ ਇਹ ਚੀਜ਼ ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸੋ ਆਪਾਂ ਇੱਥੇ ਦੀ ਵੀ ਗੱਲ ਕਰੀਏ ਮਲਟੀਕਲਚਰਿਜ਼ਮ ਆਪਾਂ ਇਹਨੂੰ ਕਹਿੰਦੇ ਹਾਂ ਸੋ ਜੇ ਇੱਕ ਆਈਡੈਂਟੀ ਆਪਾਂ ਖਾਲਿਸਤਾਨ ਕਹਿ ਦਈਏ ਕਿ ਉਹ ਇਕੱਲਾ ਸਿੱਖਾਂ ਦਾ ਹੋਊਗਾ ਸੋ ਉਹ ਫਿਰ ਮਲਟੀਕਲਚਰਿਜ਼ਮ ਉੱਥੇ ਮੈਂ ਕਹਿੰਦੀ ਕਿ ਇਹ ਸੈਪਰੇਸ਼ਨ ਨਹੀਂ ਹੋ ਜੂਗੀ ਇੱਕ ਤਰ੍ਹਾਂ ਦੀ
ਦੇਖੋ ਜੀ ਗੱਲ ਇਹ ਹੈ ਕਿ ਦੋਨੇ ਗੱਲਾਂ ਨੇ
ਜੀ
ਨੰਬਰ ਇੱਕ ਤਾਂ ਅਗਰ ਇਸ ਤਰ੍ਹਾਂ ਕੋਈ ਆਪਣੀ ਸਟੇਟਮੈਂਟ ਦਿੰਦਾ ਤਾਂ ਕੋਈ ਆਪਣੇ ਵਿਚਾਰ ਰੱਖਦਾ
ਬਿਲਕੁਲ
ਦੇਖੋ ਵਿਚਾਰ ਰੱਖਣ ਦਾ ਹੱਕ ਹਰੇਕ ਨੂੰ ਆ ਵਿਚਾਰ ਤੁਸੀਂ ਆਪਦੇ ਰੱਖ ਸਕਦੇ ਹੋ ਪਰ ਤੁਸੀਂ ਆਪਦੇ ਵਿਚਾਰਾਂ ਦੇ ਨਾਲ ਵਿਚਾਰ ਕਿਸੇ ਤੇ ਥੋਪ ਨਹੀਂ ਸਕਦੇ
ਜੀ
ਆਪਦੇ ਵਿਚਾਰਾਂ ਦੇ ਨਾਲ ਤੁਸੀਂ ਹੋਰਾਂ ਦੇ ਜਿਹੜਾ ਹੈਗਾ ਲਾਈਫ ਨੂੰ ਜਾਂ ਹੋਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਗੇ ਤੁਸੀਂ ਆਪਦੀ ਸੋਚ ਰੱਖ ਸਕਦੇ ਹੋ ਤੁਸੀਂ ਆਪਦੀ ਗੱਲ ਰੱਖ ਸਕਦੇ ਹੋ ਔਰ ਅਗਰ ਵਾਕਈ ਇੱਦਾਂ ਦੀ ਕੋਈ ਕਾਨੂੰਨੀ ਨੁਕਤਾ ਹੈਗਾ ਅਗਰ ਵਾਕਈ ਕਾਨੂੰਨ 'ਚ ਇਸ ਤਰ੍ਹਾਂ ਦੇ ਆਪਸ਼ਨ ਹੈਗੇ ਨੇ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ ਤਾਂ ਹੋ ਸਕਦਾ ਉਹ ਇਸ ਕਰਕੇ ਦਾਅਵਾ ਕਰਦੇ ਹੋਣ ਪਰ ਕਿਉਂਕਿ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਉਹ ਵੀ IPS ਅਫਸਰ ਰਹੇ ਨੇ ਔਰ ਬੜੇ ਪੁਰਾਣੇ ਰਾਜਨੀਤਿਕ ਖਿਡਾਰੀ ਵੀ ਨੇ ਖਾਲਿਸਤਾਨ ਨੂੰ ਲੈ ਕੇ ਮੈਨੂੰ ਲੱਗਦਾ ਕਿ ਅਗਰ ਆਵਾਜ਼ ਹਮੇਸ਼ਾ ਤੋਂ ਉਹਨਾਂ ਨੇ ਕਦੇ ਆਪਦਾ ਬਿਆਨ ਬਦਲੇ ਨਹੀਂ ਉਹ ਹਮੇਸ਼ਾ ਤੋਂ ਕਹਿੰਦੇ ਨੇ ਕਿ ਖਾਲਿਸਤਾਨ ਬਣ ਕੇ ਰਹੇਗਾ ਔਰ ਮੈਂ ਖਾਲਿਸਤਾਨ ਬਣਾ ਕੇ ਰਹਾਂਗਾ ਖਾਲਿਸਤਾਨ ਪੱਖੀ ਉਹ ਲਗਾਤਾਰ ਚੱਲਦੇ ਨੇ ਡਟ ਕੇ ਕਹਿੰਦੇ ਨੇ ਇੱਕ IPS ਅਫਸਰ ਰਿਟਾਇਰ IPS ਅਫਸਰ ਨੇ ਬਾਵਜੂਦ ਉਸਦੇ ਕਹਿੰਦੇ ਨੇ ਪਰ ਅਗਰ ਰੈਫਰੈਂਡਮ 2020 ਤੇ ਉਹ ਸਵਾਲ ਚੁੱਕਦੇ ਨੇ ਤਾਂ ਇਹਦੇ ਇਹਨੂੰ ਲੈ ਕੇ ਸ਼ੰਕਾ ਕਈ ਤਰ੍ਹਾਂ ਦੀ ਪੈਦਾ ਹੋ ਜਾਂਦੀ ਹੈ ਕਿ ਅਗਰ ਵਾਕਈ ਇਸ ਤਰ੍ਹਾਂ ਹੋ ਸਕਦਾ ਹੁੰਦਾ ਤਾਂ ਸਿਮਰਜੀਤ ਸਿੰਘ ਮਾਨ ਤਾਂ ਜਿਹੜੇ ਖੁਦ ਕੋਸ਼ਿਸ਼ ਕਰ ਰਹੇ ਨੇ ਕਿ ਖਾਲਿਸਤਾਨ ਬਣੇ ਤਾਂ ਫਿਰ ਉਹ ਕਿਉਂ ਨਾ ਇਸ ਦੇ ਸਾਥ ਦੇ ਦਿੰਦੇ, ਉਹ ਕਿਉਂ ਨਾ ਖੁੱਲ ਕੇ ਮੂਹਰੇ ਆ ਜਾਂਦੇ ਵੀ ਯਾਰ ਚਲੋ ਮੌਕਾ ਮਿਲਿਆ, ਅਗਰ ਕੋਈ ਬੰਦਾ ਕੋਸ਼ਿਸ਼ ਕਰ ਰਿਹਾ ਤਾਂ ਮੈਂ ਵੀ ਨਾਲ ਲੱਗਦਾ, ਮੇਰੀਆਂ ਕੋਸ਼ਿਸ਼ਾਂ ਨੂੰ ਔਰ ਇਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਵੇ ਤੇ ਜਿਹੜਾ ਸੁਪਨਾ ਵੇਖਿਆ ਸੀ ਉਹ ਪੂਰਾ ਹੋ ਜੇ, ਸ਼ਾਇਦ ਹੋਰ ਲੋਕ ਵੀ. ਪਰ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਮਲ ਸਾਹਮਣੇ ਆਉਂਦੀਆਂ ਨਾ ਤਾਂ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋ ਜਾਂਦੀਆਂ ਕਿ ਕਿਤੇ ਐਸਾ ਤਾਂ ਨਹੀਂ ਕਿ ਕੋਈ ਸ਼ਖਸ ਜਿਹੜਾ ਹੈਗਾ ਆਪਣੇ ਆਪ ਨੂੰ ਚਮਕਾਉਣ ਦੇ ਲਈ ਇਸ ਤਰ੍ਹਾਂ ਦੇ ਬਿਆਨ ਦਿੰਦਾ ਹੋਵੇ, ਕੋਈ ਸ਼ਖਸ ਮਹਿਜ਼ ਕਿਉਂਕਿ ਗੁਰਪਤਵੰਤ ਪੰਨੂ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਆ ਕਿ ਉਹ ਇਸ ਦੀ ਆੜ ਦੇ ਵਿੱਚ ਮਾਲ ਮੂਲ ਵੀ ਕਾਫੀ ਬਣਾ ਰਹੇ ਆ, ਇਸ ਤਰ੍ਹਾਂ ਇਲਜ਼ਾਮ ਲੋਕ ਲਾਉਂਦੇ ਕਿ ਪੈਸਾ ਬਣਾ ਰਹੇ ਨੇ. ਪਰ ਗੱਲ ਇਹ ਹੈ ਕਿ ਸੱਚ ਜਿੰਨੀ ਦੇਰ ਤੁਹਾਡੇ ਸਾਹਮਣੇ ਨਹੀਂ ਖੁੱਲ੍ਹ ਕੇ ਆਉਂਦਾ, ਕੋਈ ਤੁਹਾਨੂੰ ਆਉਟਪੁੱਟ ਨਜ਼ਰ ਨਹੀਂ ਆਉਂਦੀ, ਕੋਈ ਤੁਹਾਨੂੰ ਉਹਦੇ 'ਚ ਅਪਡੇਟ ਨਹੀਂ ਮਿਲਦੀ, ਉਨੀ ਦੇਰ ਤੱਕ ਤੁਸੀਂ ਕਿਸੇ ਚੀਜ਼ 'ਤੇ ਨਹੀਂ ਵਿਸ਼ਵਾਸ ਕਰ ਸਕਦੇ. ਔਰ ਦੂਜੀ ਤੁਹਾਡਾ ਜਿਹੜਾ ਸਵਾਲ 'ਚ ਉੱਥੇ ਆਉਣਾ ਹੈ ਕਿ ਤੁਹਾਡੀ ਗੱਲ ਠੀਕ ਹੈ ਕਿ ਹਰ ਬੰਦਾ ਕਹਿ ਦੂਗਾ ਕਿ ਮੈਨੂੰ ਵੱਖਰੀ ਸਟੇਟ ਚਾਹੀਦੀ ਹੈ, ਵੱਖਰਾ ਰਾਜ ਚਾਹੀਦਾ. ਦੇਖੋ ਅਗਰ ਕੋਈ ਕਮਿਊਨਿਟੀ ਕਹਿੰਦੀ ਆ ਤਾਂ ਉਹਦੇ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ, ਪਰ ਉਹ ਕਹਿ ਕੇ ਉਸਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਜਾਂ ਨਹੀਂ? ਕਿਤੇ ਐਸਾ ਤਾਂ ਨਹੀਂ ਤੁਸੀਂ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਕੇ ਸਿਰਫ ਆਪਣੀ ਜ਼ਿੰਦਗੀ 'ਤੇ ਪ੍ਰੈਸ਼ਰ ਪਾ ਰਹੇ ਹੋ, ਤੁਸੀਂ ਆਪਣੇ ਆਪ 'ਤੇ ਆਪਣੀ ਕਮਿਊਨਿਟੀ 'ਤੇ ਪ੍ਰੈਸ਼ਰ ਹੀ ਪਾ ਰਹੇ ਹੋ, ਨਿਕਲਣਾ ਨਿਕਲਾਉਣਾ ਉਹ 'ਚੋਂ ਕੁਛ ਨਹੀਂ. ਤਾਂ ਇਸ ਕਰਕੇ ਹਰ ਚੀਜ਼ ਨੂੰ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਚੀਜ਼ ਸਾਹਮਣੇ ਆਉਣੀ ਚਾਹੀਦੀ ਆ. ਸਿੱਖਾਂ ਨੇ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਭਾਰਤ ਦੇ ਭਾਰਤ ਦੀ ਆਜ਼ਾਦੀ ਦੇ ਵਿੱਚ ਸਾਡੀ ਵੱਡੀ ਭੂਮਿਕਾ ਹੈ, ਭਾਰਤ ਨੂੰ ਅੱਗੇ ਲਿਆਉਣ 'ਚ ਸਾਡੀ ਵੱਡੀ ਭੂਮਿਕਾ ਹੈ, ਵਰਲਡ ਵਾਰ ਹੋਈਆਂ ਨੇ ਉਹ 'ਚ ਸਾਡੀ ਵੱਡੀ ਭੂਮਿਕਾ ਹੈ. ਤਾਂ ਜੇ ਕਿਸੇ ਨੂੰ ਅਸੀਂ ਨਹੀਂ ਚੰਗੇ ਲੱਗਦੇ ਤਾਂ ਉਹ ਦੇਸ਼ ਛੱਡ ਕੇ ਚਲਾ ਜਾਵੇ, ਅਸੀਂ ਕਿਉਂ ਛੱਡੀਏ? ਭਾਰਤ ਸਾਡਾ, ਅਸੀਂ ਕਿਉਂ ਛੱਡੀਏ? ਅਸੀਂ ਸਾਡੇ ਬਜ਼ੁਰਗਾਂ ਨੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਕਰਕੇ ਹਾਸਲ ਕੀਤਾ ਉਸਨੂੰ, ਤੇ ਫਿਰ ਜੇ ਕਿਸੇ ਨੂੰ ਸਾਡੇ ਤੋਂ ਨਫ਼ਰਤ ਆ ਤਾਂ ਉਹ ਛੱਡ ਕੇ ਜਾਵੇ, ਸਿੱਖ ਕਿਉਂ ਛੱਡ ਕੇ ਜਾਣ?
ਬਿਲਕੁਲ ਨਪਿੰਦਰ ਜੀ, ਇੱਥੇ ਸਵਾਲ ਇੱਕ ਹੋਰ ਖੜਾ ਹੁੰਦਾ ਜਿੱਥੇ ਆਪਾਂ ਖਾਲਿਸਤਾਨ ਦੀ ਗੱਲ ਕਰੀਏ. ਸੋ ਆਪਾਂ ਉਮੀਦਾਂ ਆਜ਼ਾਦੀ 'ਤੇ ਵੀ ਲਾਈਆਂ ਸੀ ਜਦੋਂ ਆਪਣੇ ਦੇਸ਼ ਨੂੰ ਆਜ਼ਾਦੀ ਮਿਲੀ ਹੈ ਕਿ ਜੇ ਆਪਾਂ ਨੂੰ ਆਜ਼ਾਦੀ ਮਿਲ ਗਈ ਆਪਾਂ ਆਹ ਕਰ ਦਾਂਗੇ ਆਹ ਕਰ ਦਾਂਗੇ, ਪਰ ਅੱਜ ਜਦੋਂ ਆਪਾਂ ਆਜ਼ਾਦ ਹਾਂ ਆਪਣਾ ਮੁਲਕ, ਪਰ ਫਿਰ ਵੀ ਆਪਾਂ ਜਿਹੜਾ ਸਾਡਾ ਮੁਲਕ ਆ ਉਹ ਪੋਲੀਟੀਸ਼ੀਅਨਸ ਦੇ ਹੱਥਾਂ ਦੇ ਵਿੱਚ ਆ, ਜਿਹੜਾ ਆਮ ਇਨਸਾਨ ਆ ਅੱਜ ਵੀ ਉਦਾਂ ਦੀ ਜ਼ਿੰਦਗੀ ਜੀ ਰਿਹਾ.
ਉਹ ਗੱਲ ਉਹੀ ਆ ਨਾ ਜੀ, ਚਿੱਟੇ ਅੰਗਰੇਜ਼ ਕਹਿੰਦੇ ਵੀ ਚਲੇ ਗਏ ਤੇ ਕਾਲੇ ਆ ਗਏ. ਗੱਲ ਇਹ ਵੀ ਜਿਹੜੀ ਸੋਚ ਜਿਹੜੇ ਲੋਕਾਂ ਨੇ ਸੋਚ ਰੱਖ ਕੇ ਇਹ ਪੂਰਾ ਮਿਸ਼ਨ ਵਿੱਢਿਆ ਸੀ, ਜਿਹੜੇ ਲੋਕਾਂ ਨੇ ਸੋਚ ਰੱਖ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਉਹ ਸੋਚ ਕਿੱਥੇ ਚਲੀ ਗਈ? ਜਦੋਂ ਦੇਖੋ ਅਸੀਂ ਤਾਂ ਅਜੇ ਛੋਟੇ ਹਾਂ, ਸਾਨੂੰ ਇਹਨਾਂ ਗੱਲਾਂ ਦਾ ਇਤਿਹਾਸ ਪੜ੍ਹ ਕੇ ਹੀ ਪਤਾ ਲੱਗਿਆ, ਪਰ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਖੁਦ ਦੀ ਰੂਹ ਕੰਬ ਜਾਂਦੀ ਹੈ ਕਿ ਯਾਰ ਉਹਨਾਂ ਸ਼ਹੀਦਾਂ ਨੇ ਭਗਤ ਸਿੰਘ ਵਰਗਿਆਂ ਨੇ ਐਵੇਂ ਜਾਨਾਂ ਗਵਾਲੀਆਂ, ਨਿਕਲਿਆ ਕੁਛ ਵੀ ਨਹੀਂ, ਕੀ ਹੋਇਆ? ਸਿਰਫ ਲੀਡਰਸ਼ਿਪ ਹੀ ਬਦਲੀ ਨਾ, ਤੇ ਅਸੀਂ ਹਾਸਲ ਕੀ ਕੀਤਾ ਉਹਨਾਂ ਸ਼ਹੀਦਾਂ ਨੂੰ, ਉਹਨਾਂ ਯੋਧਿਆਂ ਨੂੰ, ਐਡੇ ਸੱਚੀ ਸੁੱਚੀ ਸੋਚ ਵਾਲੇ ਜਿਹੜੇ ਸਾਡੇ ਸ਼ਹੀਦ ਨੇ ਉਹ ਅਸੀਂ ਗਵਾ ਵੀ ਲਏ, ਔਰ ਸਾਡੇ ਹੱਥ ਪੱਲੇ ਕੀ ਆਇਆ? ਕੱਖ ਵੀ ਨਹੀਂ, ਸਿਵਾਏ ਅਸੀਂ ਉਹਨਾਂ ਨੂੰ ਯਾਦ ਕਰਨ ਤੋਂ ਹੋਰ ਅਸੀਂ ਕੀ ਕਰਦੇ ਹਾਂ? ਇਹ ਜਿਹੜੇ ਲੀਡਰ ਉਹਨਾਂ ਦੇ ਨਾਂ ਦੇ ਨਾਅਰੇ ਲਾਉਂਦੇ ਨੇ, ਥੋੜ੍ਹਾ ਬਹੁਤਾ ਅਗਰ 5% ਵੀ ਭਗਤ ਸਿੰਘ ਜਾਂ ਫਿਰ ਸਾਡੇ ਹੋਰ ਸ਼ਹੀਦਾਂ ਕਰਤਾਰ ਸਿੰਘ ਸਰਾਭਾ ਹੋਰ ਸ਼ਹੀਦ ਜਿਹੜੇ ਹਨਾ ਉਹਨਾਂ ਦੀ ਗੱਲ ਕਰ ਲਏ, ਉਹਨਾਂ ਦੀ ਸੋਚ ਨੂੰ ਅਪਣਾ ਲੈਣ, 5% ਵੀ ਅਪਣਾ ਲੈਣ ਕਮਲ, ਤਾਂ ਸਾਡਾ ਦੇਸ਼ ਆ ਬਚ ਜਾਏਗਾ. ਪਰ ਇਸੇ ਗੱਲ ਦਾ ਦੁੱਖ ਹੈ ਕਿ ਉਹ ਸਿਰਫ ਉਹਨਾਂ ਦੀਆਂ ਫੋਟੋਆਂ 'ਤੇ ਹਾਰ ਪਾ ਕੇ ਅਤੇ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਅਤੇ ਜਨਮ ਦਿਹਾੜੇ 'ਤੇ ਉਹਨਾਂ ਨੂੰ ਯਾਦ ਕਰਨ ਤੋਂ ਇਲਾਵਾ ਹੋਰ ਸਾਡੇ ਪੱਲੇ ਕੱਖ ਨਹੀਂ ਗਾ.
ਜੀ ਬਿਲਕੁਲ, ਸਟੂਡੀਓ ਦੇ ਵਿੱਚ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਰੱਖ ਸਕਦੇ ਹਾਂ, ਔਰ ਸਾਡੇ ਜਿਹੜੇ ਵਿਚਾਰ ਨੇ ਸਾਡੇ ਆਪਣੇ ਨੇ ਜੀ, ਔਰ ਕਿਸੇ ਨਾਲ ਇਹਨਾਂ ਦਾ ਕੋਈ ਵਿਚਾਰ ਵਨਾਨਰਾ ਨਹੀਂ ਹੋ ਸਕਦਾ. ਤੁਸੀਂ ਆਪਣੇ ਵਿਚਾਰ ਜ਼ਰੂਰ ਸਾਨੂੰ ਦਿਓ, ਕਿਉਂਕਿ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਆ ਜਾਂ ਕੋਈ ਅਲੱਗ ਤੋਂ ਆਈਡੈਂਟੀ ਦੀ ਗੱਲ ਆਉਂਦੀ ਆ, ਸੋ ਆਪਣੇ ਸਾਰਿਆਂ ਦੇ ਇੱਕ ਇੱਕ ਵਿਚਾਰ ਜਿਹੜੇ ਨੇ ਉਹ ਮਹੱਤਵ ਰੱਖਦੇ ਨੇ ਕਿ ਆਪਾਂ ਇਸ ਪੱਖ 'ਚ ਹੈਗੇ ਹਾਂ ਜਾਂ ਨਹੀਂ ਹੈਗੇ. ਸਟੂਡੀਓ ਦੇ ਨੰਬਰ 416-620-1778, 416-620-1778 'ਤੇ ਗੱਲਬਾਤ ਹੋ ਸਕਦੀ ਹੈ. ਔਰ HK ਟਾਇਰਸ, ਕਿਸੇ ਵੀ ਕੰਪਨੀ ਦੇ ਤੁਸੀਂ ਟਾਇਰਸ ਲੈਣਾ ਚਾਹੁੰਦੇ ਆ ਜਾਂ ਰੋਡ 'ਤੇ ਸੇਵਾਵਾਂ ਦੀ ਲੋੜ ਪੈ ਗਈ ਆ, ਕੋਈ ਟਰੱਕ ਖਰਾਬ ਹੋ ਗਿਆ, ਟਾਇਰ ਫਲੈਟ ਹੋ ਗਿਆ, ਤਾਂ ਤੁਸੀਂ ਕਾਲ ਕਰ ਸਕਦੇ ਹੋ 647-295-4600. ਔਰ ਸਾਡੇ ਨਾਲ ਇੱਕ ਕਾਲਰ ਨੇ, ਅਸੀਂ ਉਹਨਾਂ ਨੂੰ ਔਨ ਦਾ ਏਅਰ ਕਰਦੇ ਹਾਂ. ਜੀ ਸਤਿ ਸ਼੍ਰੀ ਅਕਾਲ.
ਹੈਲੋ, ਸਤਿ ਸ਼੍ਰੀ ਅਕਾਲ ਜੀ.
ਹਾਂਜੀ
ਹਾਂਜੀ, ਆਪਣਾ ਫੋਨ ਦੇ ਉੱਤੇ ਐਪ ਚੱਲ ਵੀ ਰਿਹਾ ਜੀ ਤੁਹਾਡਾ, ਉੱਤੇ ਸੇਮ ਵਾਰਨਿੰਗ ਆਈ ਜਾਂਦੀ ਆ ਵਾਰ ਵਾਰ ਜੀ.
ਨਹੀਂ, ਐਪ ਨਹੀਂ ਪ੍ਰੋਪਰ ਚੱਲ ਰਿਹਾ.
ਹਾਂਜੀ, ਉੱਤੇ ਸੇਮ ਹੀ ਵਾਰਨਿੰਗ ਆਈ ਜਾ ਰਹੀ ਹੈ ਜੀ.
ਓਕੇ, ਮੈਂ ਤੁਸੀਂ ਲੋਕਲ ਹੋ ਕੈਨੇਡਾ ਦੇ ਵਿੱਚ ਕਿ ਕਿਤੇ USA 'ਚ ਸੁਣ ਰਹੇ ਹਾਂ?
ਲੋਕਲ ਲੋਕਲ ਲੋਕਲ.
ਓਕੇ, ਸੋ ਲੋਕਲ ਨੰਬਰ ਫੋਨ ਦਾ ਨੋਟ ਕਰ ਲਓ ਜੀ, ਤੁਸੀਂ ਉਹਦੇ ਤੇ ਸੁਣ ਲਓ. 647
ਹਾਂਜੀ
557-1017. ਜੀ ਥੈਂਕ ਯੂ ਜੀ. ਸੋ ਨੈਕਸਟ ਕਾਲ ਵੱਲ ਚੱਲਦੇ ਹਾਂ. ਜੀ ਸਤਿ
ਹਾਂਜੀ ਮੈਂ ਆਉਂਦੀ ਆ।
ਹਾਂਜੀ ਹਾਂਜੀ
ਹਾਂਜੀ ਮੈਂ ਇਹ ਗੱਲ ਕਰਨੀ ਸੀਗੀ ਵੀ ਭਾਜੀ ਕਹਿੰਦੇ ਵੀ ਭਗਤ ਸਿੰਘ ਨਾਲ ਕੁਰਬਾਨੀਆਂ ਕੀਤੀਆਂ ਤੇ ਮਿਲਿਆ ਕੁਛ ਨੀ ਗਾ
ਜੀ,
ਵੀ ਜੇ ਕੋਈ ਲੈ ਜੇ ਕੋਈ ਸਿੱਖ ਲੈਣ ਤੁਰਿਆ ਤੇ ਉਹ ਲੈਣਾ ਵੀ ਨੀ ਚਾਹੀਦਾ। ਤੇ ਬਾਕੀ ਪਹਿਲੇ ਜਦੋਂ ਹਿੰਦੁਸਤਾਨ ਦੀ ਵੰਡ ਹੋਈ ਆ ਉਦੋਂ ਸੀਗੇ 47 ਦੇ ਵਿੱਚ, ਉਧਰਲੇ ਪਾਸੇ ਲੋਹਰ ਬੈਠੇ ਹੋਏ, ਇੱਧਰ ਬੈਠਾ ਸੀ ਮਾਸਟਰ ਤਾਰਾ ਸਿੰਘ ਜੀ ਛੋਟਾ ਜਿਹਾ ਟੀਚਰ
ਜੀ।
ਤੇ ਆਸ ਨੂੰ ਕਿ ਅਸੀਂ ਬਹੁਤ ਕਿਸਮਤ ਵਾਲੇ ਆ ਵੀ ਹਾਨੀ ਇੱਕ ਚੰਗਾ ਤਗੜਾ ਲੋਹਰ ਮਿਲਿਆ ਹੋਇਆ ਜਿਹਦੇ ਪਿਛਲੇ ਟੀਮ ਵੀ ਕੰਮ ਕਰ ਰਹੀ ਆ ਔਰ ਪੜ੍ਹੀ ਲਿਖੀ ਕਮਿਊਨਿਟੀ ਚ ਰਹਿ ਕੇ ਤੇ ਬੜੇ ਵਧੀਆ ਕੰਮ ਕਰ ਰਹੇ ਆ। ਉਹ ਸਾਨੂੰ ਯਕੀਨ ਹੈ ਵੀ ਕੋਈ ਨਾ ਕੋਈ ਦਵਾ ਦੇਣਗੇ ਕਿਉਂਕਿ ਜਿਹੜੀ ਉਹਦੀ ਐਜੂਕੇਸ਼ਨ ਹੈ ਬਹੁਤ ਜ਼ਿਆਦਾ। ਥੈਂਕ ਯੂ।
ਥੈਂਕ ਯੂ ਜੀ।
ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਿ ਇਹਨਾਂ ਨੇ ਜਿਹੜੀ ਪਹਿਲੀ ਗੱਲ ਕਹੀ ਕਿ ਮੇਰੇ ਸ਼ਬਦਾਂ ਨੂੰ ਕਿਹਾ ਕਿ ਉਹਨਾਂ ਨੇ ਕਿਹਾ ਕਿ ਭਗਤ ਸਿੰਘ ਹੋਰਾਂ ਨੇ ਕੁਰਬਾਨੀਆਂ ਤੋਂ ਬਾਅਦ ਮਿਲਿਆ ਕੁਛ ਨਹੀਂ, ਮੈਂ ਇਹ ਨਹੀਂ ਕਿਹਾ। ਭਗਤ ਸਿੰਘ ਹੋਰਾਂ ਨੇ ਕੁਰਬਾਨੀਆਂ ਕੀਤੀਆਂ, ਦੇਸ਼ ਮਿਲਿਆ ਸਾਨੂੰ, ਆਜ਼ਾਦ ਦੇਸ਼ ਮਿਲਿਆ। ਮੈਂ ਸਵਾਲ ਚੁੱਕਦਾ ਉਹਨਾਂ ਲੀਡਰਾਂ 'ਤੇ ਜਿਨ੍ਹਾਂ ਨੇ ਸਾਡੇ ਮੁਲਕ ਦਾ ਬੇੜਾ ਗਰਕ ਕੀਤਾ। ਮੈਂ ਕਹਿੰਦਾ ਕਿ ਚਿੱਟੇ ਅੰਗਰੇਜ਼ ਚਲੇ ਗਏ, ਕਾਲੇ ਆ ਗਏ, ਤੁਸੀਂ ਖੁਦ ਉਹ ਲੋਕ ਹੋ ਜਿਹੜੇ ਪਿੱਟਦੇ ਹੋ, ਜਿਹੜੇ ਇੱਥੇ ਬੈਠੇ ਪਿੱਟਦੇ ਹੋ ਕਿ ਮਾਰ ਘੱਤਿਆ ਇਹਨਾਂ ਲੀਡਰਾਂ ਨੇ, ਖਾਲਿਆ ਇਹਨਾਂ ਲੀਡਰਾਂ ਨੇ, ਛੱਡਿਆ ਹੀ ਕੱਖ ਨਹੀਂ, ਨਾ ਨੌਜਵਾਨੀ ਛੱਡੀ ਹੈ, ਨਾ ਪੰਜਾਬ ਨੂੰ ਕਿਸੇ ਤਰੱਕੀ ਦੇ ਰਾਹ ਛੱਡਿਆ। ਪੰਜਾਬ ਦੇ ਵਿੱਚ ਨਸ਼ਾ ਇੰਨਾ, ਬੇਰੁਜ਼ਗਾਰੀ ਇੰਨੀ ਹੈ, ਮੁੰਡੇ ਸਾਡੇ ਕੁੜੀਆਂ ਸਾਡੀਆਂ ਉੱਥੋਂ ਛੱਡ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਮਾਪੇ ਜਿਹੜੇ ਬੱਚੇ ਨੂੰ ਆਪਦੇ ਨੂੰ 17-18 ਸਾਲ ਦੇ ਨੂੰ ਘਰ 'ਚ ਇਕੱਲਾ ਨਹੀਂ ਛੱਡਦੇ, ਬੱਸ ਇਕੱਲਾ ਨਹੀਂ ਚੜਾਉਂਦੇ, ਕਿਸੇ ਰਿਸ਼ਤੇਦਾਰੀ 'ਚ ਇਕੱਲਾ ਨਹੀਂ ਭੇਜਦੇ, ਉਹ ਏਡੇ ਏਡੇ ਜਵਾਕਾਂ ਨੂੰ ਵਿਦੇਸ਼ਾਂ 'ਚ ਭੇਜਣ ਵਾਸਤੇ ਮਜਬੂਰ ਹੈ ਮਾਪੇ, ਤਾਂ ਉਹਨਾਂ ਮਾਪਿਆਂ ਦੀ ਕੀ ਤਰਾਸਦੀ ਹੋਊਗੀ, ਕੀ ਸੋਚਦੇ ਹੋਣਗੇ। ਮੈਂ ਜਨਾਬ ਇਹ ਕਿਹਾ ਕਿ ਉਹਨਾਂ ਲੀਡਰਾਂ ਨੇ ਬੇੜਾ ਗਰਕ ਕਰਤਾ, ਜਿਹੜੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਸੀ ਉਹਦੇ ਤੋਂ ਭੱਜ ਗਏ ਨੇ, ਉਹ ਜਿਹੜੇ ਕੰਮਾਂ ਦੇ ਲਈ ਉਹਨਾਂ ਨੂੰ ਚੁਣਿਆ ਸੀ ਉਹਦੇ ਤੋਂ ਮੁੱਕਰ ਗਏ ਨੇ, ਚਿੱਟੇ ਕੁੜਤੇ ਪਜਾਮੇ, ਕਰੀਜ਼ਾਂ ਖੜੀਆਂ, ਮਹਿੰਗੇ ਬੂਟ, ਅੱਗੇ ਪਿੱਛੇ ਗਨਮੈਨ, ਵੱਡੀਆਂ ਗੱਡੀਆਂ, ਫੋਰਚੂਨਰ ਤੋਂ ਘੱਟ ਸਾਡੇ ਕਿਸੇ ਲੀਡਰ ਕੋਲ ਗੱਡੀ ਨਹੀਂ। ਉਹਨਾਂ ਨੇ ਸਿਰਫ ਆਪਦਾ ਰਸੂਖ ਬਣਾਉਣ ਦੇ ਲਈ, ਸਾਡੇ ਵਰਗੇ ਤਾਂ ਵਿਚਾਰੇ ਮਗਰ ਲੱਗੇ ਫਿਰਦੇ ਆ, ਅਸੀਂ ਸਵਾਏ ਉਹਨਾਂ ਲੀਡਰਾਂ ਦੇ ਮਗਰ ਜਾਣ ਤੋਂ ਅਸੀਂ ਕੀ ਕਰਦੇ ਹਾਂ, ਸਾਡੇ ਪੱਲੇ ਕੀ ਹੈ, ਐਸ਼ ਕਰਦੇ ਨੇ ਇਹ ਲੀਡਰ। ਗੱਲ ਉਹੀ ਮੈਂ ਕੀਤੀ ਸੀ ਕਿ ਇਹਨਾਂ ਲੀਡਰਾਂ 'ਚੋਂ ਕੋਈ ਵੀ ਅਗਰ 5% ਵੀ ਭਗਤ ਸਿੰਘ ਹੋਰਾਂ ਦੀ ਸੋਚ ਨੂੰ ਅਪਣਾ ਲਏ ਤਾਂ ਸ਼ਾਇਦ ਅਸੀਂ ਬਚ ਜਾਈਏ, ਸ਼ਾਇਦ ਸਾਡਾ ਦੇਸ਼ ਬਚ ਜਾਏ। ਦੂਜੀ ਗੱਲ ਤੁਸੀਂ ਜਿਹੜੀ ਕੀਤੀ ਹੈ ਗੁਰਪਤਵੰਤ ਪੰਨੂ ਹੋਰਾਂ ਦੀ, ਤਾਂ ਦੇਖੋ ਜੀ ਤੁਹਾਨੂੰ ਬੇਸ਼ੱਕ ਚਲੋ ਤੁਸੀਂ ਉਹਨਾਂ ਦੇ ਪੱਖੀ ਹੋਵੋਗੇ, ਪਰ ਮੈਂ ਗੱਲ ਇੱਕ ਸਾਬਕਾ IPS ਅਫਸਰ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਬਿਹਾਫ 'ਤੇ ਜਿਹੜੀ ਕੀਤੀ ਹੈ ਕਿ ਉਹ ਵੀ ਇੱਕ ਪੜ੍ਹਿਆ ਲਿਖਿਆ ਅਫਸਰ ਰਿਟਾਇਰ ਹੋਇਆ ਔਰ ਉਸਨੇ ਰਾਜਨੀਤੀ ਬੜੀ ਸਮੇਂ ਤੋਂ ਕਰਦੇ ਆ ਰਹੇ ਨੇ ਔਰ ਖਾਲਿਸਤਾਨ ਦੀ ਗੱਲ ਸਭ ਤੋਂ ਵੱਧ ਕਰਦੇ ਤਾਂ ਸਿਮਰਜੀਤ ਸਿੰਘ ਮਾਨ ਕਰਦੇ ਨੇ, ਪਰ ਉਹ ਦਾਅਵਾ ਕਰਦੇ ਨੇ ਕਿ ਰੈਫਰੈਂਡਮ 2020 ਪੋਸੀਬਲ ਨਹੀਂ ਹੈ। ਪਰ ਅਗਰ ਉਹ ਦਾਅਵਾ ਕਰਦੇ ਨੇ ਤੁਹਾਨੂੰ ਯਕੀਨ ਹੈ ਤਾਂ ਤੁਹਾਨੂੰ ਜ਼ਰੂਰ ਇੰਤਜ਼ਾਰ ਕਰਨਾ ਚਾਹੀਦਾ, ਤਾਂ ਅਗਰ ਵੋਟਿੰਗ ਹੋਏਗੀ ਤਾਂ ਉਸ ਦੇ ਵਿੱਚ ਹਿੱਸਾ ਅਸੀਂ ਵੀ ਬਣਾਂਗੇ, ਸਾਰੇ ਹਿੱਸਾ ਬਣਨਗੇ। ਪੌਣੀ ਵੋਟ ਕਿੱਧਰ ਹੈ ਉਹ ਸਮਾਂ, ਕਿਉਂਕਿ ਜਦੋਂ ਪਿਛਲੇ ਹੁਣ ਵੋਟਾਂ ਪੈਂਦੀਆਂ ਨੇ ਖਾਲਿਸਤਾਨ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਦੇ ਉਮੀਦਵਾਰ ਵੀ ਖੜ੍ਹੇ ਹੁੰਦੇ ਨੇ, ਮਹਿਜ 3% 'ਤੇ ਜਾ ਕੇ ਵੋਟਾਂ ਸਿਮਟ ਜਾਂਦੀਆਂ ਨੇ। ਸਿਮਰਜੀਤ ਸਿੰਘ ਮਾਨ ਹੋਰਾਂ ਨੂੰ 3 ਪੈਂਦੀਆਂ ਨੇ, ਦੂਜੇ ਪਾਸੇ 97 ਪੈਂਦੀਆਂ ਨੇ, ਤਾਂ ਸਾਡੇ ਲੋਕ ਕੀ ਚਾਹੁੰਦੇ ਨੇ, ਸਾਡੇ ਸੋਚ ਕੀ ਕਹਿੰਦੀ ਹੈ, ਗੱਲ ਇੱਕ ਥਾਂ 'ਤੇ ਆ ਕੇ ਨਹੀਂ ਨਿਬੜਦੀ। ਇਹ ਹਲੇ ਜਦੋਂ ਹੋਊਗਾ ਜਾਂ ਨਹੀਂ ਹੋਊਗਾ ਜਾਂ ਅਸੀਂ ਕਿਸ ਪੈਟਰਨ 'ਤੇ ਕੰਮ ਕਰ ਰਹੇ ਹਾਂ, ਹਲੇ ਟਾਈਮ ਲੱਗੂਗਾ ਜੀ, ਇੰਤਜ਼ਾਰ ਕਰਦੇ ਹਾਂ, ਦੇਖਦੇ ਹਾਂ ਸਮਾਂ ਦੱਸੇਗਾ ਕੀ ਹੁੰਦਾ।
ਹਾਂ ਚੱਲਦੇ ਹਾਂ ਜੀ ਨੈਕਸਟ ਕਾਲ ਵੱਲ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਤੁਹਾਡੀ ਆਵਾਜ਼ ਜਿਹੜੀ ਉਹ ਕਲੀਅਰ ਨਹੀਂ ਹੈਗੀ ਜੀ, ਤੁਸੀਂ ਦੁਬਾਰਾ ਕਾਲ ਕਰ ਲਿਓ। ਬਿਲਕੁਲ ਨਪਿੰਦਰ ਜੀ, ਇੱਥੇ ਗੱਲ ਆਉਂਦੀ ਹੈ, ਸਵਾਲ ਉੱਥੇ ਹੀ ਖੜ੍ਹਾ ਫਿਰ ਵੀ ਕਿ ਕੀ ਇਹ ਪੋਸੀਬਲ ਹੈਗਾ ਜੇ ਖਾਲਿਸਤਾਨ ਬਣ ਗਿਆ, ਕੀ ਸਾਡੇ ਜਿਹੜੀਆਂ ਸਾਡੀਆਂ ਉਮੀਦਾਂ ਨੇ ਉਹ ਪੂਰੀਆਂ ਹੋ ਜਾਣਗੀਆਂ, ਕਿ ਕੀ ਖਾਲਿਸਤਾਨ ਦੇ ਵਿੱਚ ਫਿਰ ਲੀਡਰ ਆ ਜਾਣਗੇ, ਫਿਰ ਉਹੀ ਪਾਰਟੀ ਬਾਜ਼ੀਆਂ ਹੋਣਗੀਆਂ ਜੀ, ਸਾਡੀ ਪਾਰਟੀ ਨੂੰ ਵੋਟ ਪੈ ਜੇ ਅਸੀਂ ਆ।
ਮੈਨੂੰ
ਤਾਂ ਇੱਕ ਸੁਪਨਾ ਹੀ ਲੱਗਦਾ, ਸੁਪਨਾ ਹੀ ਦੇਖਿਆ ਜਾ ਰਿਹਾ ਕਿ ਖਾਲਿਸਤਾਨ ਬਣ ਗਿਆ ਤਾਂ ਅਸੀਂ ਪਤਾ ਨਹੀਂ ਕੀ ਕਰ ਦਾਂਗੇ। ਸੋ ਪਰ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜੀ, ਅੱਗੇ ਅਸੀਂ, ਮੈਨੂੰ ਇਹ ਦੱਸ ਦਿਓ ਵੀ ਅੱਗੇ ਦੇਸ਼ ਦੇ ਦੋ ਹਿੱਸੇ ਕਰਤੇ, ਉਹਦੇ 'ਚੋਂ ਤੁਹਾਨੂੰ ਕੀ ਮਿਲਿਆ? ਅੱਗੇ ਪੰਜਾਬ ਛੋਟਾ ਜਿਹਾ ਕਰਤਾ, ਹਿਮਾਚਲ ਅੱਡ ਕਰਤਾ, ਹਰਿਆਣਾ ਅੱਡ ਕਰਤਾ, ਉਹਦੇ 'ਚੋਂ ਅਸੀਂ ਕੀ ਖੱਟਿਆ? ਅਗਰ ਅਸੀਂ ਵੰਡ ਕਰਕੇ ਕੁਝ ਖੱਟਿਆ ਤਾਂ ਮੈਨੂੰ ਉਹ ਪਤਾ ਲੱਗੇ ਕਿ ਅਸੀਂ ਕੀ ਖੱਟਿਆ। ਪੰਜਾਬ ਦੀ ਗੱਲ ਕਰਦੇ ਹਾਂ, ਸਾਡੇ ਕੋਲ ਖੇਤੀ ਆ, ਸਾਡੇ ਕੋਲ ਤੇਲ ਕਿੱਥੇ ਆ, ਤੇਲ ਕਿੱਥੋਂ ਲੈਣਾ ਅਸੀਂ? ਤੁਹਾਨੂੰ ਲੱਗਦਾ ਕਿ ਇਸ ਇੱਕ ਪਾਸੇ ਪਾਕਿਸਤਾਨ ਹੈ, ਉੱਥੋਂ ਦੇ ਜਿਹੜੇ ਹਾਲਾਤ ਆ ਪਹਿਲਾਂ ਸਾਨੂੰ ਪਤਾ, ਇੱਕ ਪਾਸੇ ਚੀਨ ਹੈ, ਉਹ ਖਾਣ ਨੂੰ ਫਿਰਦਾ ਸਭ ਨੂੰ, ਔਰ ਅਸੀਂ ਅਗਰ ਪੰਜਾਬ ਛੋਟਾ ਜਾਂਦਾ, ਚੀਨ ਅਗਰ ਸਾਡੇ ਲਈ ਭਾਰਤ 'ਚ ਚੈਲੰਜ ਹੋਏਗਾ ਤਾਂ ਸਾਡੇ ਲਈ ਚੀਨ ਉਸ ਤੋਂ ਪਹਿਲਾਂ ਚੈਲੰਜ ਆ। ਪਾਕਿਸਤਾਨ ਦੇ ਨਾਲ ਅੱਗੇ ਅਫਗਾਨਿਸਤਾਨ ਲੱਗ ਜਾਂਦਾ, ਉਹ ਅੱਗੇ ਇਰਾਨ ਇਰਾਕ ਸੀਰੀਆ ਵਾਲੇ ਪਾਸੇ ਨੂੰ ਚੱਲ ਪੈਂਦਾ, ਜਿਹੜੇ ਹਾਲਾਤ ਪਾਕਿਸਤਾਨ ਦੇ ਵੀ ਖਿਲਾਫ ਜਿਹੜੇ ਖਤਰਨਾਕ ਨੇ। ਤਾਂ ਦੇਖੋ ਇੰਨੀਆਂ ਈਜ਼ੀ ਚੀਜ਼ਾਂ ਨਹੀਂ ਹੁੰਦੀਆਂ, ਇਹ ਚੀਜ਼ਾਂ ਬਾਅਦ ਦੇ ਵਿੱਚ ਪਤਾ ਲੱਗਦੇ ਨੇ ਕਿ ਅੱਗੇ ਕੀ ਹਾਲਾਤ ਨੇ। ਅਗਰ ਸਾਡੇ ਕੋਲ ਸਾਰੇ ਰਿਸੋਰਸਿਸ ਹੋਣ ਤਾਂ ਮੈਂ ਕਹਿੰਦਾ ਕਿ ਸਾਡੇ ਲਈ ਫਿਰ ਕਿਹਨੂੰ ਨਹੀਂ ਚੰਗੀ ਲੱਗਦੀ ਆਜ਼ਾਦੀ, ਹੈ ਨਾ। ਪਰ ਗੱਲ ਇਹ ਆ ਵੀ ਅਸੀਂ ਸਿਰਫ ਰੇਡੀਓ 'ਤੇ ਬੈਠ ਕੇ ਜਾਂ ਅਸੀਂ ਸਿਰਫ ਆਪਦੀ ਸਟੇਟਮੈਂਟ ਜਾਰੀ ਕਰਕੇ ਅਸੀਂ ਆਪਦੀ ਵਾਹ ਵਾਹੀ ਨਹੀਂ ਲੁੱਟ ਸਕਦੇ ਕਮਲ ਜੀ। ਗੱਲ ਇਹ ਹੈ ਕਿ ਕਿਹੜੀ ਚੀਜ਼ ਹੋ ਸਕਦੀ ਹੈ, ਕਿਹੜੀ ਨਹੀਂ ਹੋ ਸਕਦੀ, ਕਿਹਦਾ ਸਾਨੂੰ ਕੁਛ ਬੈਨੀਫਿਟ ਹੋ ਰਿਹਾ, ਕਿਹਦਾ ਨਹੀਂ ਹੋ ਰਿਹਾ। ਸਵਾਲ ਇੱਕੜੀ ਸਵਾਲ ਬੜੇ ਨੇ, ਪਰ ਆਜ਼ਾਦ ਦੇਸ਼ ਕਿਹਨੂੰ ਨਹੀਂ ਚਾਹੀਦਾ, ਆਜ਼ਾਦੀ ਕਿਹਨੂੰ ਨਹੀਂ ਚਾਹੀਦੀ। ਹਰ ਬੰਦਾ ਚਾਹੁੰਦਾ ਕਿ ਮੈਂ ਆਜ਼ਾਦ ਪੰਛੀ ਵਾਂਗੂ ਉੱਡਦਾ ਰਹਾਂ, ਮੈਨੂੰ ਇੱਥੇ ਕੋਈ ਬੁਲਾਉਣ ਵਾਲਾ ਨਾ ਹੋਵੇ, ਮੈਨੂੰ ਇੱਥੇ ਕੋਈ ਹੋਰ ਕੋਈ ਕਮਿਊਨਲ ਕਮੈਂਟ ਕਰਨ ਵਾਲਾ ਨਾ ਹੋਵੇ। ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਉੱਥੋਂ ਛੱਡ ਕੇ, ਭਾਰਤ ਛੱਡ ਕੇ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਬੈਠੇ ਹੋ, ਤਾਂ ਕੈਨੇਡਾ 'ਚ ਵੀ ਤਾਂ ਤੁਸੀਂ ਗੋਰਿਆਂ ਦੇ ਆ ਕੇ ਕੰਮ ਕਰਦੇ ਹੋ ਨਾ। ਤੁਸੀਂ ਅਮੈਰੀਕਾ ਜਾ ਕੇ ਬੈਠੇ ਹੋ, ਉੱਥੇ ਤੁਸੀਂ ਜਾ ਕੇ, ਉਹ ਅਮੈਰੀਕਾ ਕਿਹੜਾ ਸਾਡਾ ਹੈ, ਅਸੀਂ ਉੱਥੇ ਵੀ ਜਾ ਕੇ ਜਿਸ ਤਰ੍ਹਾਂ ਪਹਿਲਾਂ ਗੋਰਿਆਂ ਨੇ ਸਾਡੇ 'ਤੇ ਕਬਜ਼ਾ ਕੀਤਾ ਸੀ, ਅਸੀਂ ਉੱਥੇ ਗੋਰਿਆਂ ਦੇ ਦੇਸ਼ ਦੇ ਵਿੱਚ ਜਾ ਵੜੇ ਹਾਂ। ਤਾਂ ਫਿਰ ਤੁਸੀਂ ਡਬਲ ਆਪਦੀ ਜਿਹੜੀ ਹੈ ਮੈਂਟੈਲਿਟੀ ਨਾ ਰੱਖੋ, ਤੁਸੀਂ ਜਾਂ ਤਾਂ ਡਟ ਕੇ ਰਹੋ ਇੱਕ ਥਾਂ 'ਤੇ ਇਕੱਠੇ ਹੋ ਕੇ, ਆ ਜਾਓ ਫਿਰ ਪੰਜਾਬ 'ਚ, ਫਿਰ ਉੱਥੇ ਇਕੱਠੇ ਹੁੰਦੇ ਹਾਂ, ਆਪਾਂ ਦੇਖਦੇ ਹਾਂ ਫਿਊਚਰ, ਦੇਖਦੇ ਹਾਂ ਕੀ ਬਣਦਾ, ਰਾਇਸ਼ਮਾਰੀ ਹੋਣੀ ਚਾਹੀਦੀ ਫਿਰ।
ਬਿਲਕੁਲ ਜੀ, ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਸਟੂਡੀਓ ਦੇ ਨੰਬਰ 416-1620-1788, ਔਰ ਮੁੜਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬੜੀ ਹਾਈਵੇ ਦਾ ਡੋਰ ਭੋਰੀ ਹੋਈ ਖੜੀ ਆ, ਕੀ ਗੱਲ ਆ?
ਆ ਐਕਸੀਡੈਂਟ ਹੋ ਗਿਆ ਕਾਰ ਦਾ, ਟੋ ਟਰੱਕ ਇਹਨੂੰ ਫੋਨ ਕਰ ਲੱਗੀਆਂ।
ਉਹ ਟੋ ਟਰੱਕ ਛੱਡ, ਮੈਂ ਸਿੱਧਾ ਕਰਦਾ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ, ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ।
ਆਹੋ, ਮੈਂ ਸੁਣਿਆ ਸਕਾਈਡੋਮ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ, ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰ ਦਿਓ, ਨਾਲੇ ਨਵੇਂ ਟਾਇਰ ਪਵਾ ਦਿਓ, ਉਧਰੋਂ ਬਿਊਟੀ ਪਾਰਲਰ ਜਾਣਾ, ਉਧਰੋਂ ਕਾਰ ਦਾ ਪੰਗਾ, ਆ ਸ਼ੇਦੀ ਕਰੋ, ਸਕਾਈਡੋਮ ਵਾਲਿਆਂ ਨੂੰ ਫੋਨ ਕਰੋ 905-874-9878।
ਭਾਈ ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋਮ ਤੋਂ, ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਜੇ।
ਹੈਲੋ,
ਹਾਂਜੀ ਡੈਡ, ਆਉਂਦੇ ਹੋਏ ਫਲਾਇਰ ਲੈ ਕੇ ਆਇਓ।
ਉਹ ਪੁੱਤ, ਫਲਾਇਰ ਕੀ ਕਰਨੇ ਨੇ?
ਸੋਫੇ ਦੀਆਂ ਸੇਲਾਂ ਨਹੀਂ ਵੇਖਣੀਆਂ ਸੀ?
ਪੁੱਤ, ਘਰ ਆਪਣੀ ਮਨਪਸੰਦ ਆ ਤੇ ਸੋਫੇ ਸੇਲਾਂ ਤੋਂ, ਸੋਫਾ ਆਪਾਂ ਬਣਵਾਵਾਂਗੇ ਸ਼ਗਨਦੀਪ ਢਿੱਲੋਂ ਸੋਫਾ ਸਟੂਡੀਓ ਵਾਲਿਆਂ ਕੋਲੋਂ, ਜਿਹੜੇ 5 ਸਾਲ ਦੀ ਫੋਮ ਦੀ, 10 ਸਾਲ ਦੀ ਫਰੇਮ ਦੀ, 10 ਸਾਲ ਦੀ ਸਪਰਿੰਗਾਂ ਦੀ ਗਾਰੰਟੀ ਦਿੰਦੇ ਨੇ, ਨਾਲੇ ਆਪਣੇ ਮਨਪਸੰਦ ਦਾ ਸੋਫਾ ਬਣਵਾਵਾਂਗੇ।
ਐਡਰੈਸ ਪਤਾ ਹੈ ਡੈਡ?
ਤੁਸੀਂ ਵੀ ਨੋਟ ਕਰੋ, ਟੌਰਬ੍ਰਮ ਐਂਡ ਕਲਾਰਕ ਦੀ ਇੰਟਰਸੈਕਸ਼ਨ ਬ੍ਰੈਂਪਟਨ ਦੇ ਵਿੱਚ। ਸ਼ਗਨਦੀਪ ਢਿੱਲੋਂ ਨੂੰ ਮਨਪਸੰਦ ਸੋਫੇ ਬਣਾਉਣ ਵਾਸਤੇ ਫੋਨ ਕਰੋ 905-799-8877, 905-799-8877।
ਸੋਫਾ ਸਟੂਡੀਓ ਡਾਟਸੀਏ।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ, ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ, ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਐਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ, ਸਟੇਨਲੈਸ ਸਟੀਲ ਦੇ ਅਪਲਾਈਐਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ $1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ।
ਆਪਣੇ ਬਿਜ਼ਨਸ ਨੂੰ ਗੂਗਲ ਸਰਚ ਦੀ ਟਾਪ ਦੇ ਉੱਪਰ ਲਿਆਉਣ ਦੇ ਲਈ, ਵੈਬਸਾਈਟ ਜਾਂ ਫਿਰ ਫੋਨ ਦਾ ਐਪ ਡਿਜ਼ਾਈਨ ਕਰਾਉਣ ਦੇ ਲਈ, ਜਾਂ ਆਪਣੇ ਬਿਜ਼ਨਸ ਦੀ ਬ੍ਰੈਂਡਿੰਗ ਕਰਾਉਣ ਦੇ ਲਈ, ਤੁਹਾਨੂੰ ਚਾਹੀਦੇ ਹਨ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਫਾਲੋਅਰਸ, ਲਾਈਕਸ, ਵਿਊਜ਼ ਜਾਂ ਫਿਰ ਕਮੈਂਟਸ, ਤਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ www.thehero.ca। ਹੀਰੋ ਮੀਡੀਆ, ਫ੍ਰੀ ਕੰਸਲਟੈਂਸੀ ਦੇ ਲਈ ਕਾਲ ਕਰੋ 905-781-1414। ਹੀਰੋ ਮੀਡੀਆ, ਤੁਹਾਨੂੰ ਬਣਾਵੇ ਜ਼ੀਰੋ ਤੋਂ ਹੀਰੋ।
ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸਿਜ਼ ਜਿਵੇਂ PR ਐਪਲੀਕੇਸ਼ਨ, ਸਪਾਊਸਲ ਵੀਜ਼ਾ, ਵਰਕ ਵੀਜ਼ਾ, ਐਕਸਪ੍ਰੈਸ ਐਂਟਰੀ ਸਟੱਡੀ ਜਾਂ ਫਿਰ ਵਿਜ਼ਿਟਰ ਵੀਜ਼ਾ ਵਾਸਤੇ, ਹਮੇਸ਼ਾ ਯਾਦ ਰੱਖੋ ਇੱਕ ਨਾਮ, CCV ਇਮੀਗ੍ਰੇਸ਼ਨ ਸੋਲੂਸ਼ਨਸ। ਘੱਟ ਫੀਸ 'ਚ ਵਧੀਆ ਕੰਮ ਕੀਤਾ ਜਾਵੇਗਾ। ਪਹੁੰਚੋ 143 ਕਲੇਰੈਂਸ ਸਟਰੀਟ, ਬ੍ਰੈਂਪਟਨ, ਜਾਂ ਫਿਰ ਕਾਲ ਕਰੋ ਰਵਿੰਦਰ ਜੋਗਾ ਨੂੰ 905-673-5151, 905-673-5151।
ਯੂਜ਼ਡ ਟਰੱਕ ਦੀ ਤਲਾਸ਼ ਦੇ ਵਿੱਚ ਹੋ ਤਾਂ ਨਿਊ ਮਿਲੇਨੀਅਮ ਟਰੱਕ ਸੇਲ ਸੈਂਟਰ ਤੇ ਸੰਪਰਕ ਕਰੋ, 25 ਕਲਾਰਕ ਬੁਲੇਵਰਡ ਉੱਤੇ। ਜਸਪਾਲ ਮਾਨ ਜੀ ਦਾ ਨੰਬਰ 416-819-5152। ਕੁਝ ਹੀ ਘੰਟਿਆਂ ਵਿੱਚ ਲੋਨ ਅਪਰੂਵਡ, 100% ਲੋ ਰੇਟ ਦੀ ਗਰੰਟੀ, ਬੈਡ ਕ੍ਰੈਡਿਟ, ਨੋ ਪ੍ਰੋਬਲਮ। 416-819-5152।
ਜੀ ਹਾਂ, ਬਿਲਕੁਲ, ਇੱਕ ਵਾਰੀ ਫੇਰ ਸਵਾਗਤ ਮਹਿਕ ਰੇਡੀਓ ਦੇ ਵਿੱਚ, ਔਰ ਸਾਡੇ ਨਾਲ ਕਾਲਰ ਨੇ ਜੀ, ਉਹਨਾਂ ਦਾ ਸਵਾਲ ਲੈ ਲਈਏ। ਜੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ
ਜੀ, ਮੈਂ ਇੱਕ ਸਵਾਲ ਕਰਨਾ ਚਾਹੁੰਦਾ ਆਪਣੇ ਸਾਰੇ ਪੰਜਾਬੀਆਂ, ਜਿਸ ਤਰ੍ਹਾਂ ਦੂਜੇ ਸੂਬੇ ਹੈਗੇ ਨੇ ਜਾਂ ਦੂਜੇ ਪ੍ਰੋਵਿੰਸ ਹੈਗੇ ਨੇ ਇੰਡੀਆ ਚ ਹੋਣ ਜਾਂ ਪਾਕਿਸਤਾਨ ਚ ਹੋਣ, ਉਹਨਾਂ ਦੀ ਇੱਕ ਆਈਡੈਂਟੀ ਹੁੰਦੀ ਹੈ, ਉਹਨਾਂ ਦੀ ਇੱਕ ਸ਼ਨਾਖਤ ਹੈਗੀ ਹੈ। ਸ਼ਨਾਖਤ ਇਹ ਉਹ ਕਹਿੰਦੇ ਨੇ ਜੀ ਅਸੀਂ ਫਾਰ ਐਗਜ਼ਾਮਪਲ ਇੱਕ ਸਿੰਧੀ ਹੈ ਤਾਂ ਉਹ ਕਹਿੰਦਾ ਮੈਂ ਸਿੰਧੀ ਹਾਂ
ਜੀ,
ਇੱਕ ਪੰਜਾਬੀ ਹੈ ਤਾਂ ਉਹਨੂੰ ਇਹ ਫਖਰ ਹੋਣਾ ਚਾਹੀਦਾ ਕਿ ਮੈਂ ਪੰਜਾਬੀ ਹਾਂ।
ਬਿਲਕੁਲ।
ਤੇ ਜਿਸ ਤਰ੍ਹਾਂ ਰਾਜਾ ਰਣਜੀਤ ਸਿੰਘ ਸਾਹਿਬ ਦੀ ਹਕੂਮਤ ਸੀ ਜਾਂ ਉਹਨਾਂ ਆਪਣਾ ਹਕੂਮਤ ਕੀਤੀ ਹੈ, ਇੱਕ ਛੋਟੀ ਉਮਰ ਤੋਂ 21 ਗੁਜਰਾਂ ਵਾਲੇ ਤੋਂ ਉੱਠ ਕੇ ਇੱਕ 21 ਸਾਲ ਦਾ ਜਵਾਨ ਜਿਹੜਾ ਉਹ ਆਉਂਦਾ ਹੈ ਤੇ ਉਹ ਪੂਰਾ ਇੱਕ ਮਿਨੋਰਟੀ ਨੂੰ ਵੀ ਤਾਫਸ ਦਿੰਦਾ
ਜੀ,
ਉਹਨਾਂ ਦੇ ਇਨਸਾਫ ਤੇ ਚਰਚੇ ਹੁੰਦੇ ਨੇ। ਮੈਂ ਕਹਿੰਦਾ ਪੰਜਾਬ ਜਿਹੜਾ ਉਹ ਪੰਜਾਬੀਆਂ ਦਾ, ਉਹਦੇ ਚ ਜੇ ਅਗਰ ਕੋਈ ਆ ਜਾਂਦਾ ਉਤੋਂ ਬਹਿ ਜਾਂਦਾ ਤੇ ਉਹਨੂੰ ਠੀਕ ਤਫਸ ਦੇਣਾ ਚਾਹੀਦਾ
ਜੀ।
ਤੇ ਬਾਕੀ ਮੇਰੇ ਖਿਆਲ ਦੇ ਮੁਤਾਬਿਕ ਤੁਹਾਨੂੰ ਪੰਜਾਬ ਜਿਹੜਾ ਪੰਜਾਬੀਆਂ ਦਾ ਹੱਕ ਹੈ ਤੇ ਉਹ ਹੱਕ ਉਹਨਾਂ ਨੂੰ ਦੇਣਾ ਚਾਹੀਦਾ, ਤੇ ਬਾਕੀ ਅੱਗੋਂ ਤੁਹਾਡੀ ਮਰਜ਼ੀ।
ਦੇਖੋ ਗੱਲ ਤੁਸੀਂ ਸਹੀ ਕੀਤੀ ਹੈ, ਤੁਹਾਡੀ ਗੱਲ ਕੁਝ ਹੱਦ ਤੱਕ ਠੀਕ ਲੱਗਦੀ ਹੈ ਕਿ ਪੰਜਾਬ ਹੈ ਪੰਜਾਬੀਆਂ ਦਾ, ਇਸ ਕਰਕੇ ਤਾਂ ਉਹਦਾ ਨਾਂ ਪੰਜਾਬ ਹੈ ਜੀ। ਔਰ ਇਹ ਕੋਈ ਨਾ ਤਾਂ ਬਦਲ ਸਕਦਾ ਨਾ ਬਦਲ ਸਕਿਆ, ਅਤੇ ਨਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਬਦਲੇਗਾ। ਮੈਂ ਕਿਉਂਕਿ ਐਡਾ ਆਸਾਨ ਨਹੀਂ ਹੁੰਦਾ ਕਿ ਤੁਹਾਡਾ ਪੰਜਾਬੀਆਂ ਤੋਂ ਪੰਜਾਬ ਕੋਈ ਖੋਲ੍ਹੇ, ਕੋਈ ਪੰਜਾਬ ਨੂੰ ਨਹੀਂ ਖੋ ਰਿਹਾ, ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ। ਅਸੀਂ ਦੇਖੋ ਪੰਜਾਬ ਦੇ ਵਿੱਚ ਹੀ ਰਹਿੰਦੇ ਹਾਂ, ਔਰ ਮੈਂ ਇੰਨੇ ਸਾਲ ਤੋਂ ਕਰੀਬ 14-15 ਸਾਲ ਤੋਂ ਤਾਂ ਮੈਨੂੰ ਪੱਤਰਕਾਰਤਾ ਫੀਲਡ ਦੇ ਵਿੱਚ ਹੀ ਹੋ ਗਿਆ, ਔਰ ਮੈਂ ਪੱਗ ਮੇਰੇ ਬੰਨੀ ਹੈ ਹੈ ਨਾ ਸਰਦਾਰ ਰਿਪੋਰਟਰ ਹਾਂ ਮੈਂ। ਮੈਨੂੰ ਤਾਂ ਕਦੇ ਕਿਸੇ ਨੇ ਨਹੀਂ ਕਿਹਾ ਕਿ ਯਾਰ ਤੂੰ ਸਰਦਾਰ ਹੈ, ਅਤੇ ਜਾਂ ਮੈਨੂੰ ਕਿਸੇ ਨੇ ਨੈਗੇਟਿਵ ਦੇਖਿਆ ਹੋਵੇ। ਮੈਨੂੰ ਤਾਂ ਸਗੋਂ ਤੋਂ ਬੜਾ ਇੱਜ਼ਤਮਾਨ ਮਿਲਦਾ, ਮੈਂ ਤਾਂ ਹੋਰ ਸੂਬਿਆਂ ਦੇ ਵਿੱਚ ਵੀ ਜਾਂਦਾ, ਹੋਰ ਦੇਸ਼ਾਂ ਦੇ ਵਿੱਚ ਵੀ ਆਉਣਾ, ਤਾਂ ਮੈਨੂੰ ਤਾਂ ਹਮੇਸ਼ਾ ਇਸ ਪੱਗ ਨੇ ਮੇਰੀ ਦਸਤਾਰ ਨੇ ਸਤਿਕਾਰ ਹੀ ਦਵਾਇਆ। ਤਾਂ ਕਿਉਂ ਇਹ ਆਵਾਜ਼ ਕੇ ਕਿਉਂ ਸਾਡੇ ਜ਼ਹਿਨ ਦੇ ਵਿੱਚ ਇਹ ਚੀਜ਼ ਆਈ ਹੈ, ਕਿੱਥੋਂ ਆਈ ਹੈ ਕਿ ਤੁਹਾਡੇ?
ਥੋੜ੍ਹਾ ਜਿਹਾ
ਹਾਂਜੀ
ਮੈਂ ਵਿੱਚ ਗੱਲ ਕਰ ਲਾਂ ਜੀ।
ਬੋਲੋ ਬੋਲੋ ਪਲੀਜ਼ ਬੋਲੋ ਬੋਲੋ ਜੀ।
ਵੇਖੋ ਜੀ, ਜਿਹੜੇ ਰਾਜਾ ਰਣਜੀਤ ਸਿੰਘ ਸਾਹਿਬ ਤੇ ਉਹਨਾਂ ਨੂੰ ਜਿਹੜਾ ਸਭ ਤੋਂ ਜ਼ਿਆਦਾ ਖਤਰਾ ਸੀ ਉਹ ਸੀ ਅਫਗਾਨੀਆਂ ਤੋਂ
ਜੀ।
ਅਫਗਾਨੀ ਅਟੈਕ ਕਰਦੇ ਸਨ ਤੇ ਉਹਨਾਂ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ, ਸਾਰੇ ਪੰਜਾਬੀਆਂ ਨੂੰ ਇਕੱਠਾ ਕਰਕੇ ਇੱਕ ਡਟ ਕੇ ਮੁਕਾਬਲਾ ਕੀਤਾ, ਚਾਹੇ ਉਹਦੇ ਵਿੱਚ ਚਾਹੇ ਮੁਸਲਮਾਨ ਸਨ ਜਾਂ ਸਿੱਖ ਸਨ, ਦੋਵਾਂ ਕਮਿਊਨਿਟੀਆਂ ਨੂੰ ਇਕੱਠਾ ਕਰਕੇ ਉਹਨਾਂ ਮੁਕਾਬਲਾ ਕੀਤਾ ਇਸ ਚੀਜ਼ ਦਾ
ਜੀ।
ਔਰ ਉਹਨਾਂ ਦੀ ਹਕੂਮਤ ਦੇ ਵਿੱਚ ਕਿੰਨੇ ਵਜ਼ੀਰ ਸਨ ਜਿਹੜੇ ਮੁਸਲਮਾਨ ਸਨ, ਔਰ ਉਹਨਾਂ ਇੱਕ ਇਨਸਾਫ ਦਾ ਬੋਲ ਬਾਲਾ ਬਣਾਇਆ ਸੀ, ਠੀਕ ਹੈ?
ਨਹੀਂ ਫਿਰ ਉਹੀ ਗੱਲ ਆ ਗਈ ਨਾ, ਮੈਂ ਉਹੀ ਕਹਿ ਰਿਹਾ ਨਾ,
ਠੀਕ ਹੈਗੀ ਆਪਣੀ ਜਗ੍ਹਾ ਤੇ।
ਨਹੀਂ ਮੈਂ ਉਹੀ ਕਹਿਣਾ ਨਾ ਜੀ, ਜੇ ਉਦੋਂ
ਜਿਹੜਾ ਉਹ ਵੀ ਤੇ ਇੱਕ ਹਕੂਮਤ ਬਣਾਉਣਾ ਵੀ ਤੇ ਇੱਕ ਚੀਜ਼ ਹੋਣੀ ਚਾਹੀਦੀ ਨਾ, ਕਿ ਕਿਸ ਬੰਦੇ ਨੇ ਹਕੂਮਤ ਬਣਾਉਣੀ ਹੈ।
ਨਹੀਂ ਮੈਂ ਉਹੀ ਕਹਿਣਾ ਨਾ ਜੀ ਕਿ ਜੇ ਉਦੋਂ ਜੇ ਉਸ ਟਾਈਮ ਦੇ ਵਿੱਚ ਅਗਰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਅਗਰ ਉਸ ਟਾਈਮ ਦੇ ਵਿੱਚ ਮੁਸਲਿਮ ਵੀ ਵਿੱਚ ਸੀ, ਹਿੰਦੂ ਵੀ ਵਿੱਚ ਸੀ, ਸਾਰੇ ਵਿੱਚ ਸੀ, ਤਾਂ ਅੱਜ ਕੀ ਹੋ ਗਿਆ ਹਨਾ? ਅੱਜ ਫਿਰ ਅੱਜ ਅਸੀਂ ਰਾਜ ਨਹੀਂ ਕਰ ਸਕਦੇ, ਅਸੀਂ ਵੀ ਤਾਂ ਰਾਜ, ਅਸੀਂ ਪੂਰੇ ਭਾਰਤ ਰਾਜ ਕਰ ਸਕਦੇ ਹਾਂ। ਜਿਹਨੂੰ ਕਿਸੇ ਨੂੰ ਅਸੀਂ ਪਸੰਦ ਨਹੀਂ ਆ ਉਹ ਸਾਨੂੰ ਛੱਡ ਕੇ ਚਲਾ ਜਾਵੇ ਨਾ, ਅਸੀਂ ਭਾਰਤ ਅਸੀਂ ਆਜ਼ਾਦ ਕਰਵਾਇਆ, ਭਾਰਤ ਸਾਡਾ ਨਾ। ਮੈਂ ਕਹਿੰਦਾ ਜੀ ਭਾਰਤ ਸਾਡਾ, ਇਕੱਲਾ ਪੰਜਾਬ ਕਿਉਂ, ਭਾਰਤ ਨਹੀਂ ਅਸੀਂ ਆਜ਼ਾਦ ਕਰਵਾਇਆ? ਮੈਂ ਕਹਿੰਦਾ ਜਨਾਬ ਤੁਸੀਂ ਫਿਰ ਉਹੀ ਗੱਲ ਕਰਦੇ ਹੋ, ਤੁਸੀਂ ਪਹਿਲਾਂ ਪੰਜਾਬ ਨੂੰ ਹਰਿਆਣਾ ਅੱਡ ਕੀਤਾ, ਹਿਮਾਚਲ ਅੱਡ ਕੀਤਾ, ਹੁਣ ਤੁਸੀਂ ਇਕੱਲੇ ਪੰਜਾਬ ਨਿੱਕਾ ਜਿਹਾ ਪੰਜਾਬ ਉਹਨੂੰ ਹੋਰ ਅੱਡ ਕਰਦੇ ਹੋ। ਮੈਂ ਕਹਿੰਦਾ ਕਿ ਭਾਰਤ ਹੀ ਸਾਡਾ, ਇਕੱਲਾ ਪੰਜਾਬ ਕੋ ਭਾਰਤ ਹੀ ਸਾਡਾ, ਸਾਡੇ ਬਜ਼ੁਰਗਾਂ ਨੇ, ਭਗਤ ਸਿੰਘ ਵਰਗਿਆਂ ਨੇ
ਕੱਢ ਦਈਏ ਤੇ।
ਮੈਂ ਕਹਿੰਦਾ ਜਨਾਬ, ਮੈਂ ਕਹਿੰਦਾ ਜੀ ਤੁਸੀਂ ਥੋੜਾ ਕਿਉਂ ਮੰਗਦੇ ਹੋ, ਮੈਂ ਤਾਂ ਸਾਰਾ ਮੰਗਦਾ, ਮੈਂ ਤਾਂ ਕਹਿੰਦਾ ਪੂਰਾ ਭਾਰਤ ਹੀ ਸਾਡਾ, ਅਸੀਂ ਕਿਉਂ ਛੱਡੀਏ? ਸਾਡੇ ਬਜ਼ੁਰਗਾਂ ਨੇ, ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ, ਅਸੀਂ ਕਿਉਂ ਛੱਡ ਦਈਏ? ਜਿਹਨੂੰ ਕਿਸੇ ਨੂੰ ਅਸੀਂ ਨਹੀਂ ਚੰਗੇ ਲੱਗਦੇ ਉਹ ਚਲਾ ਜਾਵੇ ਨਾ ਛੱਡ ਕੇ, ਉਹ ਬਾਹਰ ਚਲਾ ਜਾਵੇ ਛੱਡ ਕੇ, ਪਰ ਸਾਡਾ ਸਾਡਾ ਮੁਲਕ ਹੈ। ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਸਾਡਾ ਹੋਵੇ, ਰਾਸ਼ਟਰਪਤੀ ਸਾਡਾ ਹੋਵੇ, ਮੰਤਰੀ ਸਾਡੇ ਹੋਣ, ਅਸੀਂ ਹਕੂਮਤ ਕਰੀਏ ਨਾ, ਅਸੀਂ ਕਿਉਂ ਇਹ ਸੋਚਦੇ ਹਾਂ ਕਿ ਅਸੀਂ ਕਰ ਨਹੀਂ ਸਕਦੇ? ਅਸੀਂ ਕਰ ਨਹੀਂ ਸਕਦੇ, ਸਾਡੇ ਜਿੰਨੀ ਕਾਬਲੀਅਤ ਨਹੀਂ। ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਸਾਬਤ ਕਰਕੇ ਦਿਖਾਇਆ, ਕਾਬੁਲ ਜਿੱਤਿਆ, ਅਫਗਾਨ ਜਿੱਤਿਆ, ਅਗਰ ਮਹਾਰਾਜਾ ਰਣਜੀਤ ਸਿੰਘ ਜਿੱਤ ਸਕਦੇ ਤਾਂ ਸਾਨੂੰ ਕੀ ਹੋਇਆ? ਸਾਡੀ ਸੋਚ ਕਿੱਥੇ ਮਰ ਗਈ? ਅਸੀਂ ਵਾਰਸ ਤਾਂ ਉਹਨਾਂ ਦੀ ਹੈ ਨਾ, ਅਸੀਂ ਅੱਜ ਕਿਉਂ ਆਪਦੇ ਆਪ ਨੂੰ ਸਮੇਟਦੇ ਹਾਂ? ਉਹਨਾਂ ਨੇ ਤਾਂ ਕਿਹਾ ਸੀ ਕਿ ਜਿੱਥੋਂ ਤੱਕ ਉਹਨਾਂ ਹਰੀ ਸਿੰਘ ਨਲੂ ਵਰਗੇ ਜਰਨੈਲ ਜਿੱਥੋਂ ਤੱਕ ਗਏ, ਜਿੱਤਦੇ ਹੀ ਤੁਰੇ ਗਏ, ਅਸੀਂ ਪਹਿਲੇ ਸਰੈਂਡਰ ਕਰ ਦਈਏ, ਅਸੀਂ ਕਿਉਂ ਹਾਰਨ ਨੂੰ ਤਿਆਰ ਬੈਠੇ ਹਾਂ? ਕਿਉਂ ਸਾਡੀ ਸੋਚ ਐ ਹੋ ਗਈ?
ਨਪਿੰਦਰ ਜੀ ਇੱਥੇ ਗੱਲ ਇੱਕ ਹੋਰ ਆਉਂਦੀ ਹੈ ਕਿ ਜਦੋਂ ਉਹ ਲੜੇ ਸੀ ਨਾ, ਉਹ ਸਾਰਿਆਂ ਵਾਸਤੇ ਲੜੇ ਸੀ, ਉਹ ਇਕੱਲੇ ਪੰਜਾਬ ਦੀ ਗੱਲ ਨਹੀਂ, ਕਦੇ ਹਿੰਦੂਆਂ ਦੀ, ਮੁਸਲਮਾਨਾਂ ਦੀ ਨਹੀਂ, ਉਹ ਸਾਰੇ ਭਾਰਤ ਵਾਸਤੇ ਲੜੇ ਸੀ, ਔਰ ਸਾਰਿਆਂ ਨੇ ਉਹਨਾਂ ਨੂੰ ਆਜ਼ਾਦ ਕਰਾਇਆ ਸੀ।
ਸਵਾਲ ਹੋ ਜਾਣਾ ਜੀ, ਜਦੋਂ ਭਾਰਤ ਆਜ਼ਾਦ ਅਸੀਂ ਕਰਵਾਇਆ, ਜਿੱਤਿਆ ਅਸੀਂ,
ਗੱਲ ਪੋਲਿਟਿਕਸ ਪੋਲਿਟੀਸ਼ੀਅਨ ਦੀ ਕਰ ਲਈ, ਉਹ ਤਾਂ ਆਪਣੇ ਆਪਣੇ ਜਿਹੜੇ ਜ਼ਿਲ੍ਹਿਆਂ ਦੀ ਗੱਲ ਕਰਦੇ ਆ।
ਗੱਲ ਇਹ ਹੈ ਜੀ ਉਹ ਤਾਂ ਕਰਦੇ ਆ, ਪਹਿਲਾਂ ਤਾਂ ਇੱਕ ਮੁਲਕ ਆਜ਼ਾਦ ਹੋਣਾ ਸੀ
ਜੀ,
ਉਹਦੇ ਵਿੱਚੋਂ ਦੋਵਾਂ ਨੇ ਕਿਹਾ ਵੀ ਅਸੀਂ ਪ੍ਰਧਾਨ ਮੰਤਰੀ ਬਣਾ, ਦੋ ਪ੍ਰਧਾਨ ਮੰਤਰੀ ਬਣਾ, ਦੋ ਮੁਲਕ ਬਣਾ ਤੇ, ਉਸ ਤੋਂ ਬਾਅਦ ਗੱਲ ਆ ਗਈ ਮੁੱਖ ਮੰਤਰੀ ਤੇ, ਮੁੱਖ ਮੰਤਰੀ ਜੇ ਇੱਕ ਸਟੇਟ ਹੀ ਹੁੰਦੀ ਤਾਂ ਇੱਕ ਹੀ ਬਣਦਾ ਨਾ। ਹੁਣ ਜਿੰਨੇ ਵਧਾਈ ਜਾਂਦੇ ਉਹਨੇ ਹਰ ਵਾਰੀ ਹਰ ਇਲੈਕਸ਼ਨ ਦੇ ਵਿੱਚ ਇੱਕ ਦੀ ਸਟੇਟ ਵੱਖਰੀ ਕਰ ਦਿੰਦੇ ਆ ਕਿਉਂਕਿ ਜੀ ਦੋ ਲੀਡਰਾਂ ਨੂੰ ਮੌਕਾ ਮਿਲ ਜਾਂਦਾ ਮੁੱਖ ਮੰਤਰੀ ਬਣਦਾ ਉਹਨੇ ਕੈਬਨਿਟ ਮੰਤਰੀ ਬਣ ਜਾਂਦੇ ਆ ਕੁਰਸੀਆਂ ਚਾਹੀਦੀਆਂ ਕੁਰਸੀਆਂ ਦੀ ਗਿਣਤੀ ਵਧਾ ਰਹੇ ਆ ਹੋਰ ਕੁਛ ਨੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਟਾਈਮ ਲੱਗ ਜੂਗਾ ਅਰਸਾ ਲੱਗ ਜੂਗਾ ਸ਼ਾਇਦ ਜਦੋਂ ਸਾਨੂੰ ਸਮਝ ਪਏਗੀ ਅਸੀਂ ਬਹੁਤ ਕੁਛ ਗਵਾ ਚੁੱਕੇ ਹੋਵਾਂਗੇ ਪਰ ਹਲੇ ਵੀ ਮੈਨੂੰ ਲੱਗਦਾ ਗਵਾਉਣਾ ਨੀ ਚਾਹੀਦਾ ਅਸੀਂ ਕਿਉਂ ਛੱਡੀਏ ਅਸੀਂ ਆਪਦਾ ਹੱਕ ਕਿਉਂ ਛੱਡੀਏ ਮੈਂ ਤਾਂ ਨੀ ਛੱਡਣ ਵਾਲਾ ਜੀ ਹੋਰ ਜੇ ਕੋਈ ਪਿੱਛੇ ਸਰੈਂਡਰ ਕਰਦਾ ਤਾਂ ਕਰਦੇ ਮੈਂ ਨੀ ਕਰ ਸਕਦਾ
ਜੀ ਬਿਲਕੁਲ ਔਰ ਵਿਲੇਜ ਆਫ ਇੰਡੀਆ ਦਾ ਮੈਸੇਜ ਵੀ ਜ਼ਰੂਰ ਲੈ ਲਓ ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੇਟਰਿੰਗ ਕਰਵਾਉਣੀ ਹੈ ਪਿਓਰ ਵੈਜੀਟੇਰੀਅਨ ਖਾਣਾ ਖਾਣਾ ਚਾਹੁੰਦੇ ਹਾਂ 905-553-3333 ਤੇ ਗੱਲਬਾਤ ਹੋ ਸਕਦੀ ਆ ਔਰ ਢਿੱਲੋਂ ਵੀਡੀਓ ਕਿਸੇ ਵੀ ਤਰ੍ਹਾਂ ਦੇ ਰੇਡੀਓ ਤੁਸੀਂ ਲੈਣਾ ਚਾਹੁੰਦੇ ਆ 905-204-1313 ਚਾਹੇ ਬੱਚੇ ਨੂੰ ਪੰਜਾਬੀ ਸਿਖਾਉਣੀ ਆ ਟੈਬਲੇਟ ਲੈਣਾ ਚਾਹੁੰਦੇ ਆ ਬਜ਼ੁਰਗਾਂ ਵਾਸਤੇ ਗੁਰਬਾਣੀ ਰੇਡੀਓ ਤੁਸੀਂ ਉੱਥੋਂ ਲੈ ਲਓ ਨਵੇਂ ਪੁਰਾਣੇ ਗੀਤਾਂ ਦੀਆਂ ਪੈਨ ਡਰਾਈਵ ਤੁਸੀਂ ਉੱਥੇ ਲੈ ਲਓ 905-204-1313 ਤੇ ਸੰਪਰਕ ਕੀਤਾ ਜਾ ਸਕਦਾ ਏਵਨ ਰੈਨੋਵੇਸ਼ਨ ਕਿਸੇ ਵੀ ਤਰ੍ਹਾਂ ਦੀ ਤੁਸੀਂ ਰੈਨੋਵੇਸ਼ਨ ਕਰਨੀ ਆ ਬੇਸਮੈਂਟ ਬਣਵਾਉਣੀ ਆ ਕੋਨਕ੍ਰੀਟ ਦਾ ਕੰਮ ਕਰਵਾਉਣਾ 416-456-1462 416-456-1462 ਔਰ ਸਾਡੇ ਨਾਲ ਇੱਕ ਕਾਲਰ ਨੇ ਅਸੀਂ ਉਹਨਾਂ ਨੂੰ ਆਨ ਦਾ ਏਅਰ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ
ਭਾਈ ਸਾਹਿਬ ਉਹਨਾਂ ਦੀ ਮੈਂ ਗੱਲ ਸੁਣ ਰਿਹਾ ਸੀ ਬਹੁਤ ਵਧੀਆ ਗੱਲ ਕਰ ਰਿਹਾ
ਜੀ
ਪਹਿਲਾਂ ਜਿੰਨੇ ਵੀ ਬਾਹਰ ਬੈਠੇ ਖਾਲਿਸਤਾਨੀ ਆ ਜਾਂ ਖਾਲਿਸਤਾਨ ਦੇ ਗੱਲ ਕਰਨ ਵਾਲੇ ਲੋਕ ਆ ਪਹਿਲਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਖਾਲਿਸਤਾਨ ਚਾਹੁੰਦੇ ਆ
ਜੀ
ਇੰਨਾ ਨੁਕਸਾਨ ਕਰਾਉਣ ਤੋਂ ਬਾਅਦ ਮੈਨੂੰ ਮੈਂ ਤਾਂ ਆਪ ਨੀ ਖਾਲਿਸਤਾਨ ਤੇ ਹਮ ਹੀ ਹੈਗਾ ਖਾਲਿਸਤਾਨ ਦੀ ਵੀ ਭਲਾ ਫਿਰ ਕੀ ਲੋੜ ਬਾਕੀ ਰਹਿ ਜਾਂਦੀ ਆ ਬਿਨਾਂ ਲੀਡਰ ਤੋਂ ਤੁਸੀਂ ਫਾਈਟ ਕਰ ਰਹੇ ਆ ਬਿਨਾਂ ਕਿਸੇ ਗੱਲ ਤੋਂ ਲੜਾਈ ਕਿੰਨੇ ਗਰੁੱਪਾਂ ਚ ਤੁਸੀਂ ਸਾਰੇ ਤੁਸੀਂ ਵੀ ਦੇਖਿਆ ਹੋਣਾ ਭੈਣ
ਜੀ
ਕਿੰਨੇ ਗਰੁੱਪਾਂ ਚ ਵੰਡੇ ਹੋਏ ਸੀ ਉਦੋਂ ਖਾੜਕੂ ਤੇ ਕੁਛ ਮਿਲਿਆ ਕੁਛ ਵੀ ਫਿਰ ਵੀ ਕੁਛ ਨੀ ਹੈਗਾ
ਜੀ
ਔਰ ਕਿੰਨਾ ਨੁਕਸਾਨ ਕਰਾਇਆ ਔਰ ਬਾਹਰ ਜਿਹੜਾ ਬੈਠਾ ਪੰਜਾਬੀ ਦਿੱਲੀ ਵਗੈਰਾ ਜਾਂ ਹੋਰ ਦੂਜਿਆਂ ਦੇ ਵਿੱਚ ਬੈਠੇ ਆ ਉਹਨਾਂ ਦਾ ਨੁਕਸਾਨ ਕਿੰਨਾ ਹੋਇਆ
ਦੇਖੋ ਜੀ ਬਹੁਤ
ਕੁਛ ਨੀ
ਬਹੁਤ ਤੁਸੀਂ ਸੋਹਣੀ ਗੱਲ ਕੀਤੀ ਹੈ ਸਵਾਲ ਇਹੀ ਹੈ ਜੀ ਬਾਈ ਜੀ
ਇੱਥੇ ਆ ਜਿਹੜੀਆਂ ਕੈਨੇਡਾ ਦੀ ਇਲੈਕਸ਼ਨ ਹੋ ਰਹੀ ਆ ਅਕਤੂਬਰ ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਸੀਗਾ ਸਾਡਾ ਅੱਗ ਲਾ ਕੇ ਗਿਆ ਉਹ
ਜੀ
ਜਾਣੀ ਮਤਲਬ ਮੈਂ ਛਾਬੇ ਸ਼ਬਦ ਥੋੜੇ ਜਿਹੇ ਕੌੜੇ ਆ
ਜੀ ਜੀ
ਉਹ ਬੰਦਾ ਅੱਗ ਲਾ ਕੇ ਗਿਆ ਬਈ ਉਹ ਦੋ ਕਮਿਊਨਿਟੀਆਂ ਨੂੰ ਹਿੰਦੂ ਤੇ ਸਿੱਖਾਂ ਨੂੰ ਪਾਉਣ ਦੀ ਕੋਸ਼ਿਸ਼ ਕੀਤੀ
ਜੀ ਜੀ
ਉਹ ਗੱਲ ਤਾਂ ਕਹਿ ਕੇ ਚਲ ਗਿਆ ਪਰ ਹੁਣ ਸਾਡਾ ਪਿਆਰ ਤਾਂ ਪਹਿਲਾਂ ਤੋਂ ਬਣਿਆ ਇਹ ਅਸੀਂ ਇਕੱਠੇ ਰਹਿੰਦੇ ਪੰਜਾਬ ਚ
ਜੀ ਦੇਖੋ ਤੁਸੀਂ ਬਹੁਤ ਸੋਹਣੀ ਤੁਹਾਡੇ ਵਿਚਾਰ ਹੈ ਜੀ ਬਹੁਤ ਅੱਛੇ ਵਿਚਾਰ ਤੁਸੀਂ ਰੱਖ ਰਹੇ ਹੋ
ਖਾਤਰ
ਹਾਂਜੀ
ਮੈਂ ਤਾਂ ਕਹਿੰਦਾ ਵੀ ਆ ਜਿਹੜੀ ਪੀਸੀ ਪਾਰਟੀ ਨੂੰ ਬਿਲਕੁਲ ਪੰਜਾਬੀ ਭਾਈਚਾਰਾ ਜਿੱਥੇ ਮੇਰੀ ਗੱਲ ਸਮਝ ਰਹੇ ਲੋਕ ਉਹਨਾਂ ਨੂੰ ਇਹਨਾਂ ਪੀਸੀ ਪਾਰਟੀ ਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਫੋਟਾ ਪਾਉਣੀਆਂ ਚਾਹੀਦੀਆਂ ਮੈਂ ਨੀ ਕਹਿੰਦਾ ਕਿ ਤੁਸੀਂ ਲਿਬਰਲ ਨੂੰ ਦੁਆਰਾ ਪਾਓ
ਜੀ
ਖਾਲਿਸਤਾਨ ਦੀ ਕਦੇ ਪੁੱਛਿਆ ਇਹ ਲੋਕ ਕਿ ਜਿਹੜੇ ਉੱਥੇ ਪੰਜਾਬ ਦੇ ਵਿੱਚ ਬੈਠੇ ਆ ਉਹ ਕੀ ਚਾਹੁੰਦੇ ਆ ਔਰ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਆ ਅਮਰੀਕਾ ਦੇ ਵਿੱਚ ਬੈਠੇ ਆ ਜਰਮਨੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਕਿਉਂ ਲੱਗਦਾ ਕਿ ਛੇਤੀ ਖਾਲਿਸਤਾਨ ਬਣ ਜਾਏ ਜਿਹੜੇ ਆਪ ਇੱਥੇ ਗੋਰਿਆਂ ਦੇ ਨਾਲ ਆ ਕੇ ਕੰਮ ਕਰਦੇ ਆ ਉਹਨਾਂ ਨੂੰ ਕਿਉਂ ਤੰਗ ਪਈ ਆ ਵੀ ਔਰ ਮੈਂ ਕਹਿੰਦਾ ਕਿ ਉਹਨਾਂ ਦੇ ਵਿੱਚੋਂ ਚਲੋ ਸ਼ੁਰੂਆਤ ਤਾਂ ਕਰਨ ਨਾ ਹਰ ਸਾਲ 100 ਬੰਦਾ ਹੀ ਪੰਜਾਬ ਜਾ ਕੇ ਵੱਸ ਕੇ ਦਿਖਾਵੇ ਵੀ ਲੈ ਵੀ ਮੈਂ ਜਰਮਨੀ ਛੱਡ ਕੇ ਆ ਗਿਆ ਅਸੀਂ 100 ਬੰਦਿਆਂ ਦਾ ਗਰੁੱਪ ਅਸੀਂ ਖਾਲਿਸਤਾਨ ਬਣਾਉਣਾ 100 ਬੰਦਾ ਕੈਨੇਡਾ ਛੱਡ ਕੇ ਆ ਗਿਆ ਜੀ ਇਸ ਸਾਲ ਅਸੀਂ ਪੰਜਾਬ ਨੂੰ ਖਾਲਿਸਤਾਨ ਬਣਾਉਣਾ 100 ਬੰਦਾ ਅਮਰੀਕਾ ਛੱਡ ਕੇ ਗੁਰਪਤਵੰਤ ਪੰਨੂ ਅੱਗੇ ਲੱਗ ਕੇ ਆਉਣ ਨਾ ਕਿ ਮੈਂ ਅਮਰੀਕਾ ਛੱਡ ਕੇ ਆ ਗਿਆ ਇੱਥੇ ਵਿੱਚ ਰਹਿ ਕੇ ਜੰਗ ਲੜੂੰਗਾ ਜਾਂ ਇੰਨਾ ਹੀ ਉਹ ਮੈਂ ਕਹਿੰਦਾ ਕਿ ਦਾਅਵਾ ਕਰ ਦੇਣ ਕਿ ਮੈਂ ਅਮਰੀਕਾ ਛੱਡ ਕੇ ਜੇ ਖਾਲਿਸਤਾਨ ਬਣ ਗਿਆ ਤਾਂ ਵੀ ਪੰਜਾਬ ਆ ਜਾਊਗਾ ਤੁਹਾਨੂੰ ਲੱਗਦਾ ਕਿ ਅਮਰੀਕਾ ਛੱਡ ਕੇ ਪੰਜਾਬ ਆ ਜਾਣਗੇ ਨਹੀਂ
ਕਦੀ ਵੀ ਨਹੀਂ
ਦੂਜੀ ਗੱਲ
ਐਡ ਕਰ ਦਵਾਂ
ਜੀ ਜੀ
ਹੋਰ ਜਿੰਨਾ ਪੰਜਾਬੀ ਬਾਹਰ ਬੈਠਾ ਉਹਨਾਂ ਨੂੰ ਚਾਹੀਦਾ ਜੇ ਪੰਜਾਬ ਦੇ ਨਾਲ ਰੀਅਲੀ ਪਿਆਰ ਕਰਦੇ ਆ
ਜੀ
ਉੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਬੇਰੁਜ਼ਗਾਰੀ
ਜੀ
ਉੱਥੇ ਫੈਕਟਰੀਆਂ ਲਾਉਣ ਆਪਣੇ ਕੰਮ ਖੋਲਣ ਤਾਂ ਕਿ ਉਹ ਲੋਕਾਂ ਨੂੰ ਰੁਜ਼ਗਾਰ ਛੇਤੋਂ ਵੀ ਛੁੱਟਣ ਔਰ ਜਿਹੜੇ ਗਲਤ ਪਾਸੇ ਜਾ ਰਹੇ ਉਹ ਵੀ ਬਚਣਗੇ ਫਿਰ
ਤੁਹਾਡਾ ਨਾਮ ਕੀ ਹੈ ਜੀ
ਮੇਰਾ ਨਾਮ ਤੇਜਿੰਦਰ ਆ ਭਾਜੀ
ਤੇਜਿੰਦਰ ਜੀ ਵੈਸੇ ਤੁਸੀਂ ਕਿੱਥੋਂ ਰਹਿਣ ਵਾਲੇ ਹੋ
ਮੇਰਾ ਡਿਸਟ੍ਰਿਕਟ ਜਲੰਧਰ ਆ ਭਾਜੀ ਜਿੱਦਾਂ ਜਲੰਧਰ ਦੇ ਲਾਗੇ ਪਿੰਡ ਆ
ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡਾ ਨਾਮ ਪੁੱਛਣ ਨੂੰ ਜੀ ਕੀਤਾ ਤੇਜਿੰਦਰ ਜੀ ਬਹੁਤ ਤੁਸੀਂ ਸਹੀ ਗੱਲ ਕੀਤੀ ਹੈ ਗੱਲ ਇਹੀ ਆ
ਜਿਹੜੀ ਤੁਸੀਂ ਜੇ ਰੇਡੀਓ ਤੋਂ ਅੱਜ ਗੱਲ ਕਰ ਰਹੇ ਨੇ ਕੋਈ ਵੀ ਰੇਡੀਓ ਪ੍ਰੋਗਰਾਮ ਵਾਲਾ ਖਾਲਿਸਤਾਨ ਦੀ ਗੱਲ ਕਰਨ ਬਾਰੇ ਰਾਜੀ ਨਹੀਂ ਹੈਗਾ ਕਿਉਂਕਿ ਕੁਛ ਬੰਦੇ ਜਿਹੜੇ ਖਾਲਿਸਤਾਨ ਨੂੰ ਪਸੰਦ ਕਰਦੇ ਆ ਉਹਨਾਂ ਦੇ ਆਪਣੇ ਬਿਜ਼ਨਸ ਆ ਉਹ ਦੂਜੇ ਬੰਦੇ ਨੂੰ ਐਡ ਨਹੀਂ ਦਿੰਦੇ ਇਸ ਗੱਲ ਦੇ ਉੱਤੇ
ਵੀਰ ਜੀ ਇੱਥੇ ਇਹੀ ਗੱਲ ਆ ਕਿ
ਬਿਲਕੁਲ
ਔਰ ਅਸੀਂ ਇਸ ਚੀਜ਼ ਦੇ ਔਨ ਦਾ ਏਅਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਆਪਾਂ ਨੂੰ ਕਿਸੇ ਆਈਡੈਂਟੀ ਦੀ ਲੋੜ ਨਹੀਂ ਆਪਾਂ ਨੂੰ ਪਿਆਰ ਦੀ ਲੋੜ ਆ ਔਰ ਜਿਹੜੀਆਂ ਪ੍ਰੋਬਲਮਸ ਆ ਉੱਥੇ ਉਹਨਾਂ ਨੂੰ ਸੋਲਵ ਹੋਣਾ ਚਾਹੀਦਾ ਇਹ ਕੀ ਗਰੰਟੀ ਆ ਕਿ ਕੱਲ ਨੂੰ ਖਾਲਿਸਤਾਨ ਬਣ ਕੇ ਆਪਣੇ ਜਿਹੜੇ ਸਿੱਖ ਨੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ ਕਿ ਉਹ ਆਤਮ ਹੱਤਿਆ ਬੰਦ ਹੋ ਜਾਣਗੀਆਂ ਇਸ ਚੀਜ਼ ਦੀ ਕੀ ਗਰੰਟੀ ਆ
ਨਾਲੇ ਆਪਣੇ ਸੰਤ ਪਿੰਡਾਂ ਵਾਲੇ ਉਹਨਾਂ ਤਾਂ ਕਦੀ ਖਾਸ ਤਰ੍ਹਾਂ ਮੰਗਿਆ ਹੀ ਨੀ, ਉਹ ਆਪਣੀਆਂ ਪੁਰਾਣੀਆਂ ਯੂਟਿਊਬਾਂ ਤੇ ਜਿੰਨਾ ਮਰਜ਼ੀ ਸੁਣ ਲਓ ਤੁਸੀਂ ਉਹਨਾਂ ਦੀਆਂ ਸਪੀਚਾਂ ਜਿੰਨੀਆਂ ਵੀ ਹੈਗੀਆਂ ਆ, ਉਹਨਾਂ ਨੇ ਅੱਜ ਤੱਕ ਖਾਲਿਸਤਾਨ ਮੰਗਿਆ ਹੀ ਨੀ ਕਦੇ,
ਉਹਨਾਂ ਦੇ ਨਾਂ ਤੇ ਰੋਟੀਆਂ ਸੇਕ ਰਹੇ ਸੀ
ਪਤਾ ਨੀ ਕਿੱਥੋਂ, ਇਹ ਗੌਰਮੈਂਟ ਨੇ ਪਤਾ ਨੀ ਤਾਂ ਇੱਕ ਕੁੱਟਣ ਦਾ ਬਹਾਨਾ ਕਹਿ ਲਓ ਜਾਂ ਕੁਛ ਵੀ ਕਹਿ ਲਓ
ਜੀ,
ਮੈਨੂੰ ਤਾਂ ਕੁੱਟਣ ਦਾ ਬਹਾਨਾ ਜ਼ਿਆਦਾ ਲੱਗਦਾ ਕਿਉਂਕਿ ਇਹਦੇ ਵਿੱਚ ਕੁਛ ਪੋਲਿਟਿਕਸ ਜ਼ਿਆਦਾ ਲੱਗਦੀ ਹੈ
ਜੀ, ਉਹ ਇਹਨਾਂ ਦੀ ਏਜੰਸੀਆਂ ਕਹਿੰਦੇ ਨੇ ਕਿ ਰਾਜਨੀਤੀ ਔਰ ਏਜੰਸੀਆਂ ਇਹ ਐਸੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਜੇ ਮੈਂ ਉਹੀ ਗੱਲ ਹੈ ਨਾ ਜੀ ਕਿ ਜੇ ਖਾਲਿਸਤਾਨ ਪੰਜਾਬ ਚਾਹੁੰਦਾ ਹੁੰਦਾ ਤਾਂ ਫਿਰ ਪੰਜਾਬ ਚੋਂ 3% ਵੋਟਾਂ ਕਿਉਂ ਪੈਂਦੀਆਂ ਜੀ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਨੂੰ, ਇਹ ਵੱਡਾ ਸਵਾਲ ਹੈ ਨਾ ਜੀ।
ਨਾਲੇ ਮੈਨੂੰ ਇਹ ਗੱਲ ਦੱਸੋ, ਇੱਕ ਸੋਚਣ ਵਾਲੀ ਗੱਲ ਆ, ਮਾਨ ਨੂੰ ਕਿਉਂ ਨੀ ਨੁਕਸਾਨ ਹੋ ਰਿਹਾ, ਬਾਕੀ ਕਿਉਂ ਛੋਟੇ ਜਿਹੇ ਜੇ ਤਿੰਨ ਮੁੰਡੇ ਜਿਹੜੇ ਨਵੇਂ ਸ਼ਹਿਰ ਆਪਣੇ ਜ਼ਿਲ੍ਹੇ ਦੇ ਵਿੱਚ ਪੜ ਹੋਏ ਸੀਗੇ
ਜੀ,
ਉਹ ਸਿਰਫ ਉਹਨਾਂ ਦੇ
ਸ਼ੁਕਰੀਆ
ਸੀਗਾ ਬਈ ਉਹ ਉਹਨਾਂ ਨੇ ਲਿਟਰੇਚਰ ਰੱਖਿਆ ਹੋਇਆ ਸੀ ਖਾਲਿਸਤਾਨ ਦਾ
ਜੀ,
ਚੱਕ ਲਿਆ ਮਾਨ ਇੰਨੇ ਚਿਰ ਤੋਂ ਰੌਲਾ ਪਾ ਰਿਹਾ ਖਾਲਿਸਤਾਨ ਮੰਗ ਰਿਹਾ ਸ਼ਰੇਆਮ, ਉਹ ਇੰਨੀ ਵਾਰੀ ਅਮਰੀਕਾ ਜਾਂਦਾ, ਇੰਨੀ ਵਾਰੀ ਬਾਹਰਲੇ ਆਪਣੇ ਇੰਗਲੈਂਡ ਵਗੈਰਾ ਜਾਂਦਾ, ਅੱਜ ਤੱਕ ਉਹਨੂੰ ਕੁਛ ਨੀ ਹੋ ਰਿਹਾ, ਉਹ ਸੰਧੂ ਆ ਕੈਪਟਨ ਦਾ, ਤੇ ਮੈਨੂੰ ਇਹ ਨੀ ਸਮਝ ਆਉਂਦੀ ਬਈ ਉਹਨੂੰ ਕੁਛ ਨੀ ਹੋ ਰਿਹਾ, ਤਾਂ ਬਾਕੀ ਹੁੰਦੀ ਹੈ ਜਿਹੜੇ
ਗੁਰਪ੍ਰੀਤ ਘੁੱਗੀ ਜੀ ਐਂਡ ਉਹਨਾਂ ਨਾਲ ਪੁਸ਼ਪਿੰਦਰ ਜੀ ਜਿਹੜੇ ਲਾਈਨ ਤੇ ਜੁੜੇ ਨੇ, ਔਰ ਬਹੁਤ ਵਧੀਆ ਮੂਵੀ ਜਿਹੜੀ ਕਹਿ ਦੋ ਲਾਈਫ ਨੂੰ ਇੱਕ ਸਬਕ ਦੇਣ ਵਾਲੀ, ਪਹਿਲਾਂ ਵੀ ਅਰਦਾਸ ਜਿਹੜੀ ਫਿਲਮ ਸੀ ਆਈ ਸੀਗੀ ਔਰ ਬਹੁਤ ਪਿਆਰ ਮਿਲਿਆ ਔਰ ਬਹੁਤ ਕੁਛ ਸਿੱਖਣ ਨੂੰ ਸਾਨੂੰ ਮਿਲਿਆ, ਸੋ ਅਸੀਂ ਉਹਨਾਂ ਨਾਲ ਹੀ ਗੱਲਾਂ ਬਾਤਾਂ ਕਰਦੇ ਹਾਂ ਔਰ ਉਹਨਾਂ ਨੂੰ ਔਨ ਦਾ ਏਅਰ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ,
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਗੱਲ ਕਰੀਏ ਗੁਰਪ੍ਰੀਤ ਘੁੱਗੀ ਜੀ ਨਾਲ ਔਰ ਤੁਹਾਡਾ ਵੀ ਵੈਲਕਮ ਕਰਦੇ ਹਾਂ ਮਹਿਕ ਰੇਡੀਓ ਤੇ। ਸੋ ਜਿਹੜੀ ਅਰਦਾਸ ਕਰਾਂ ਮੂਵੀ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਆ, ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਸਾਰੀ ਟੀਮ ਨੂੰ ਕਿ ਇੰਨੀ ਵਧੀਆ ਜਿਹੜਾ ਕੰਸੈਪਟ ਤੁਸੀਂ ਇਸ ਮੂਵੀ ਦਾ ਔਰ ਪਹਿਲਾਂ ਵੀ ਜਿਹੜੀ ਮੂਵੀ ਆਈ ਸੀ ਉਹ ਬਹੁਤ ਵਧੀਆ ਕੰਸੈਪਟ ਜਿਹੜਾ ਲਾਈਫ ਨਾਲ ਰਿਲੇਟਡ ਲੈ ਕੇ ਆਏ ਸੀ। ਸੋ ਗੁਰਪ੍ਰੀਤ ਜੀ, ਵੈਲਕਮ ਟੂ ਮਹਿਕ ਰੇਡੀਓ।
ਬਹੁਤ ਮਿਹਰਬਾਨੀ ਜੀ, ਔਰ ਮਹਿਕ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਅਦਰ ਸਤਿਕਾਰ ਨਾਲ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ
ਜੀ। ਗੁਰਪ੍ਰੀਤ ਜੀ, ਔਰ ਥੋੜੀ ਜੀ ਗੱਲਬਾਤ ਆਪਾਂ ਫਿਲਮ ਬਾਰੇ ਕਰ ਲਈਏ, ਜਿਹੜੀ ਪਹਿਲਾਂ ਅਰਦਾਸ ਫਿਲਮ ਆਈ ਸੀਗੀ, ਸੋ ਬਹੁਤ ਵਧੀਆ ਉਹਦਾ ਜਿਹੜਾ ਕੰਸੈਪਟ ਸੀਗਾ ਔਰ ਜਿਹੜਾ ਰੀਅਲ ਲਾਈਫ ਨੂੰ ਪਰਮਾਤਮਾ ਨੂੰ ਲੈ ਕੇ ਜਿਹੜੀ ਅਰਦਾਸ ਉਹਦੇ ਵਿੱਚ ਕੀਤੀ ਗਈ, ਇੱਕ ਛੋਟਾ ਜਿਹਾ ਬੱਚੇ ਨੇ ਕੀਤੀ, ਫਿਰ ਪੂਰੀ ਫੈਮਿਲੀ ਵੱਲੋਂ ਕੁੜੀਆਂ ਦਾ ਕੰਸੈਪਟ ਉਹਦੇ ਵਿੱਚ ਲੈ ਕੇ ਆਇਆ, ਸੋ ਤੁਸੀਂ ਕੀ ਐਡ ਆਨ ਕਰਨਾ ਚਾਹੋਗੇ?
ਦੇਖੋ ਜੀ, ਅਰਦਾਸ ਨੂੰ ਅਗਰ ਦੇਖੀਏ ਤਾਂ ਮਤਲਬ ਹੀ ਅਰਦਾਸ, ਤੇਰਾ ਦਾਸ। ਮੈਂ ਜਦੋਂ ਛੋਟਿਆਂ ਤੇ ਹੋ ਕੇ ਜਦੋਂ ਨੀਜ਼ ਆਪਾਂ ਕਿਸੇ ਕੋਲ ਆਪਣਾ ਹੱਕ ਮੰਗਦੇ ਹਾਂ, ਆਪਣੀਆਂ ਦੁੱਖ ਦਰਦ ਦੀ ਦੁਹਾਈ ਦਿੰਦੇ ਹਾਂ
ਜੀ,
ਤਾਂ ਸਾਨੂੰ ਜ਼ਰੂਰ ਉਹਦਾ ਕੋਈ ਨਾ ਕੋਈ ਸੋਲੂਸ਼ਨ ਦਿੰਦਾ ਰੱਬ, ਉਹਦਾ ਹੱਲ ਦਿੰਦਾ, ਕਿਉਂਕਿ ਕਹਿੰਦੇ ਸਰਵ ਰੋਗ ਕਾ ਔਖਦ ਨਾਮ, ਹਰ ਦੁੱਖ ਦੀ ਔਸ਼ਧੀ ਨਾਮ ਹੈ
ਜੀ।
ਨਾਮ ਤੋਂ ਤੁਹਾਨੂੰ ਬੜਾ ਸਹਾਰਾ ਮਿਲਦਾ, ਬੜੀ ਗਾਈਡੈਂਸ ਮਿਲਦੀ ਹੈ, ਬਹੁਤ ਦਿਸ਼ਾ ਨਿਰਦੇਸ਼ ਮਿਲਦਾ। ਰੱਬ ਨੇ ਕੋਈ ਆ ਕੇ ਏਦਾਂ ਨੀ ਕਿ ਛੂ ਮੰਤਰ ਮਾਰ ਕੇ ਉਹਨੇ ਸਾਰਾ ਕੁਛ ਠੀਕ ਕਰ ਜਾਣਾ ਹੁੰਦਾ
ਜੀ,
ਪਰ ਰੱਬ ਤੁਹਾਨੂੰ ਦਿਸ਼ਾ ਦੇ ਦਿੰਦਾ, ਰੱਬ ਤੁਹਾਨੂੰ ਗਾਈਡੈਂਸ ਦੇ ਦਿੰਦਾ ਕਿ ਤੁਸੀਂ ਕਿਵੇਂ ਜ਼ਿੰਦਗੀ ਚੱਲਣਾ ਔਰ ਕਿਵੇਂ ਹਾਲਾਤ ਨਾਲ ਲੜਨਾ ਹੈ।
ਬਿਲਕੁਲ।
ਅਰਦਾਸ ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨੇ ਸਬਜੈਕਟ ਅਸੀਂ ਛੇੜੇ ਸੀ, ਜਿਹਦੇ ਚ ਭਰੂਣ ਹੱਤਿਆ ਕਹਿ ਲਓ, ਸ਼ਰਾਬ ਦਾ ਮੁੱਦਾ ਕਹਿ ਲਓ, ਜਾਂ ਨਸ਼ੇ ਜਿਹੜੇ ਮੁੰਡੇ ਡਰੱਗਸ ਕਰਦੇ ਨੇ, ਜਾਂ ਕਰਜ਼ਾਈ ਕਿਸਾਨੀ ਦੀ ਗੱਲ ਕਰ ਲਓ ਤੁਸੀਂ ਉਹਦੇ ਵਿੱਚ, ਸੋ ਬੜੇ ਹੀ ਸਬਜੈਕਟ ਉਹਦੇ ਵਿੱਚ ਐਸੇ ਸੀ ਜਿਹੜੇ
ਆਪਣੇ ਜਿਹੜੇ ਸਰੋਤੇ ਨੇ ਜਾਂ ਦੇਖਣ ਵਾਲੇ ਨੇ, ਕਿ ਇੱਕ ਵੱਖਰਾ ਹੋਰ ਇੱਕ ਜ਼ਿੰਦਗੀ ਦਾ ਜਿਹੜਾ ਲੈਸਨ ਆ ਉਹਨਾਂ ਨੂੰ ਦੇਖਣ ਨੂੰ ਮਿਲੇਗਾ?
ਸਮੁੱਚੇ ਤੌਰ ਤੇ ਸਮਾਜ ਵਿੱਚ ਜੋ ਕੋਤਾਹੀਆਂ ਜਾਂ ਕਮੀਆਂ ਜਾਂ ਪ੍ਰੋਬਲਮਸ ਅਸੀਂ ਫੇਸ ਕਰਦੇ ਹਾਂ
ਜੀ,
ਸਪੈਸ਼ਲੀ ਉਧਰਲੇ ਪੰਜਾਬ ਵਿੱਚ, ਉਹ ਸਾਰੀਆਂ ਦਾ ਜ਼ਿਕਰ ਕੀਤਾ ਗਿਆ ਸੀ ਮੈਕਸੀਮਮ ਦਾ
ਜੀ।
ਪਰ ਇਹਦੇ ਵਿੱਚ ਜੋ ਵੀ ਸ਼ੂਟ ਹੋਈ ਹੈ ਫਿਲਮ ਕੈਨੇਡਾ ਦੇ ਵਿੱਚ, 90% ਇੱਥੇ ਸ਼ੂਟ ਹੋਈ ਹੈ
ਜੀ,
ਇਹਦੇ ਵਿੱਚ ਇੱਥੋਂ ਦੇ ਪੰਜਾਬ, ਇੱਥੋਂ ਦੇ ਪੰਜਾਬੀਆਂ ਨੂੰ ਅਸੀਂ ਨਾਲ ਇਨਕੋਰਪੋਰੇਟ ਕੀਤਾ, ਉਹਨਾਂ ਦੇ ਘਰਾਂ ਦੀਆਂ ਗੱਲਾਂ ਕੀਤੀਆਂ ਨੇ, ਹਰ ਘਰ ਜਿੰਨੇ ਦਰਸ਼ਕ ਸਰੋਤੇ ਸਾਨੂੰ ਇਸ ਵੇਲੇ ਸੁਣ ਰਹੇ ਨੇ ਨਾ, ਕੋਈ ਇੱਕ ਮਿੰਟ ਪਿੱਛੇ ਮੁੜ ਕੇ ਦੇਖਣ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਨਿੱਕੀਆਂ ਨਿੱਕੀਆਂ ਕਿੰਨੀਆਂ ਅਨਸੈਸਰੀ ਸਮੱਸਿਆ ਚੱਲ ਰਹੀਆਂ ਨੇ
ਜੀ,
ਤੇ ਬੱਚੇ ਬੇਮੁੱਖ ਹੋ ਗਏ ਨੇ, ਨਾ ਅਨਮੋੜ ਹੋ ਗਏ, ਗੱਲ ਹੀ ਨੀ ਮੰਨਦੇ, ਉਹਦਾ ਕੀ ਰੀਜ਼ਨ ਹੈ ਸਾਨੂੰ ਉਹ ਨੀ ਪਤਾ, ਸਾਨੂੰ ਇਹ ਪਤਾ ਵੀ ਨਹੀਂ ਮੰਨਦੇ, ਕਿਤੇ ਅਸੀਂ ਆਪਣੇ ਮਾਂ ਪਿਓ ਨਾਲੋਂ ਅੱਡ ਹੋ ਗਏ ਹਾਂ, ਕਿਤੇ ਭੈਣ ਭਰਾਵਾਂ ਦੇ ਵਿੱਚ ਮੋਹ ਮੁਹੱਬਤ ਘੱਟ ਗਿਆ, ਕਿਤੇ ਕਿਸੇ ਲਾਲਚ ਵਿੱਚ ਪੈ ਕੇ ਅਸੀਂ ਆਪਣਾ ਕੋਈ ਨੁਕਸਾਨ ਕਰਾ ਬੈਠੇ ਹਾਂ, ਕਿਤੇ ਅਸੀਂ ਆਪਣੀ ਵਜ੍ਹਾ ਤੋਂ ਵੱਧ ਖਰਚੇ ਕਰਕੇ ਮੁਸੀਬਤ 'ਚ ਪਏ ਹੋਏ ਹਾਂ, ਕਿਤੇ ਅਸੀਂ ਰਿਸ਼ਤਿਆਂ ਨੂੰ ਤਰਸਦੇ ਪਏ ਹਾਂ, ਕਿਤੇ ਰਿਸ਼ਤਾ ਕੋਈ ਸਾਡੇ ਤੇ ਐਵੇਂ ਉੱਪਰ ਚੜਿਆ ਹੋਇਆ,
ਗੁਰਪ੍ਰੀਤ ਜੀ ਦੇਖੋ ਬਿਲਕੁਲ ਤੁਹਾਡੀ ਜਿਹੜੀ ਪਹਿਲਾਂ ਅਰਦਾਸ ਮੂਵੀ ਆਈ ਸੀ ਬਹੁਤ ਇੱਕ ਅੱਛੀ ਮੂਵੀ ਸੀ ਔਰ ਖਾਸ ਕਰਕੇ ਗੱਲ ਇਹ ਹੁੰਦੀ ਹੈ ਜੀ ਕਿ ਪੰਜਾਬੀ ਜਿੱਥੇ ਪੰਜਾਬੀ ਦਾ ਸ਼ਬਦ ਆ ਗਿਆ ਨਾ ਜੀ ਔਰ ਖਾਸ ਕਰਕੇ ਪੰਜਾਬੀ ਮੂਵੀ ਦੀ ਜਦੋਂ ਗੱਲ ਹੋਵੇ ਤਾਂ ਉਹਨੂੰ ਅਸੀਂ ਨਾ ਸੱਭਿਆਚਾਰ ਨਾਲ ਜੋੜਦੇ ਹਾਂ, ਸੱਭਿਆਚਾਰ ਸਾਡਾ ਕਲਚਰ ਅਸੀਂ ਫੈਮਿਲੀ ਨਾਲ ਜੋੜਦੇ ਹਾਂ ਕਿ ਯਾਰ ਇਹ ਪੰਜਾਬੀ ਮੂਵੀ ਆਈ ਹੈ ਅਤੇ ਪਰਿਵਾਰ ਨਾਲ ਜਾ ਕੇ ਦੇਖੀ ਜਾ ਸਕਦੀ ਹੈ। ਪਰ ਗੱਲ ਇਹ ਹੈ ਕਿ ਪਿਛਲੇ ਟਾਈਮ ਦੇ ਦੌਰਾਨ ਕੁਝ ਐਸੇ ਕਨਸੈਪਟ ਚੱਲ ਪਏ, ਕੁਝ ਪੰਜਾਬੀ ਫਿਲਮਾਂ ਵੀ ਐਸੀਆਂ ਆਉਣ ਲੱਗ ਗਈਆਂ ਕਿ ਪੰਜਾਬੀ ਫਿਲਮ ਵੀ ਘਰਦਿਆਂ ਨੂੰ ਨਾਲ ਲਿਜਾ ਕੇ ਵੇਖਣ ਤੋਂ ਪਹਿਲਾਂ ਇਕੱਲੇ ਵੇਖ ਕੇ ਆਉਂਦੇ ਅਗਲਾ ਕਿ ਯਾਰ ਵੇਖ ਲਵਾਂ ਕਿਤੇ ਆਪਦੀ ਬੇਟੀ ਨਾਲ, ਭੈਣ ਨਾਲ ਜਾਂ ਮਾਂ ਨਾਲ ਜਾ ਕੇ ਵੇਖਣ ਵਾਲੀ ਫਿਲਮ ਹੈਗੀ ਵੀ ਹੈ ਕਿ ਨਹੀਂ, ਪਹਿਲਾਂ ਅਗਲਾ ਇਕੱਲਾ ਟਿਕਟ ਖਰਚ ਕੇ ਆਉਂਦਾ ਅਤੇ ਫਿਰ ਪਰਿਵਾਰ ਨੂੰ ਲੈ ਕੇ ਜਾਂਦਾ। ਤਾਂ ਤੁਹਾਡੀ ਦੇਖੋ ਕੋਸ਼ਿਸ਼ ਅੱਗੇ ਵੀ ਆਪਾਂ ਦੇਖਦੇ ਆ ਰਹੇ ਹਾਂ ਅਰਦਾਸ ਮੂਵੀ ਦੇਖੀ ਕਿ ਪਰਿਵਾਰ ਨਾਲ ਜਾ ਕੇ ਪਰਿਵਾਰਕ ਮੂਵੀ ਬੰਦਾ ਦੇਖਦਾ, ਮੈਸੇਜ ਵੀ ਮਿਲਦਾ ਆਪਦੇ ਬੱਚਿਆਂ ਨੂੰ, ਮੈਸੇਜ ਮਿਲਦਾ ਛੋਟੇ ਭੈਣ ਭਰਾਵਾਂ ਨੂੰ, ਮੈਸੇਜ ਮਿਲਦਾ। ਤਾਂ ਇਹ ਉਮੀਦ ਤੁਹਾਡੀ ਇਸ ਮੂਵੀ ਤੋਂ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਤੁਸੀਂ ਇਸ ਮੂਵੀ 'ਚ ਵੀ ਅੱਛਾ ਮੈਸੇਜ ਦਿਓ, ਪਰਿਵਾਰ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਜਿਹੜੀ ਹੈ ਮੂਵੀ ਦੇਖਣ ਵਾਲੀ ਹੋਵੇ।
ਜੀ ਵੀਰ ਜੀ ਦੇਖੋ ਅਸੀਂ ਕੰਮ ਹੀ ਕਰਨਾ, ਰੋਟੀ ਖਾਣੀ ਹੈ, ਔਰ ਜੇ ਅਸੀਂ ਮਤਲਬ ਫਿਲਮਾਂ ਹੀ ਕਰੀ ਜਾਈਏ ਤੇ ਬਹੁਤ ਮਹਾਰਾਜ ਵਧੀਆ ਤਰੀਕੇ ਨਾਲ ਸਾਨੂੰ ਰੋਟੀ ਦੇ ਰਿਹਾ ਔਰ ਪੈਸੇ ਆਪਣੇ ਕੰਮ ਕਰਨ ਦੇ ਲੈ ਲਈਦੇ ਆ, ਪਰ ਸਾਡਾ ਵੀ ਮਨ ਕਰਦਾ, ਰੂਹ ਕਰਦੀ ਹੈ ਕਿ ਅਸੀਂ ਅੱਜ ਸਮੇਂ ਦੇ ਜ਼ਿੰਮੇਵਾਰ ਆਰਟਿਸਟ ਹਾਂ ਜਿਨ੍ਹਾਂ ਨੂੰ ਕੱਲ ਨੂੰ ਪੜਚੋਲ ਕੀਤੀ ਜਾਣੀ, ਪਰਖਿਆ ਜਾਣਾ ਵੀ ਇਹਨਾਂ ਨੇ ਆਪਣੇ ਸਮੇਂ 'ਚ ਕਿਹੜਾ ਕੰਮ ਕੀਤਾ ਸੀ। ਸੋ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਨਿਭਾ ਰਹੇ ਹਾਂ, ਚਾਹੇ ਅਸੀਂ ਅਰਦਾਸ ਫਿਲਮ ਕਰਦੇ ਹਾਂ, ਚਾਹੇ ਸਨ ਆਫ ਮਨਜੀਤ ਸਿੰਘ, ਚਾਹੇ ਫਿਲਮ ਆਸੀਸ ਬਣਦੀ ਹੈ, ਚਾਹੇ ਅਰਦਾਸ ਕਰਾਂ ਬਣਦੀ ਹੈ, ਦਾਣਾ ਪਾਣੀ ਵਰਗੀਆਂ ਫਿਲਮਾਂ ਬਣਦੀਆਂ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ
ਸਮਾਜ ਨੂੰ ਇੱਕ ਨਵੀਂ ਸੇਧ ਮਿਲੇ। ਔਰ ਉਮੀਦ ਇਹੀ ਹੈ ਕਿ ਤੁਹਾਡੀ ਇਸ ਮੂਵੀ 'ਚ ਅੱਛਾ ਮੈਸੇਜ ਹੋਵੇਗਾ ਅਤੇ ਅੱਗੇ ਤੋਂ ਵੀ ਤੁਹਾਡਾ ਜਿਹੜੀ ਹੈ ਸੱਚਾਈ ਦੀ ਜਾਂ ਫਿਰ ਇੱਕ ਅੱਛੇ ਮੈਸੇਜ ਦੀ ਜੰਗ ਹੈ ਜਿਹੜੀ ਉਹ ਜਾਰੀ ਰਹੇ।
ਜੀ ਬਿਲਕੁਲ ਗੁਰਪ੍ਰੀਤ ਜੀ, ਬੈਸਟ ਵਿਸ਼ਿਸ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਕਿ ਅਸੀਂ ਸਾਰੇ ਜਣੇ ਔਰ ਜ਼ਰੂਰ ਸਾਡੇ ਜਿੰਨੇ ਵੀ ਲਿਸਨਰ ਇਸ ਟਾਈਮ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜ਼ਰੂਰ ਪਹੁੰਚਿਓ, ਕਿਉਂਕਿ ਇੱਕ ਨਵਾਂ ਕਨਸੈਪਟ ਜਿਹੜਾ ਇਸ ਮੂਵੀ ਦੇ ਵਿੱਚ, ਇੱਥੇ ਦੀ ਲਾਈਫ, ਕਿਉਂਕਿ ਆਪਾਂ ਸਾਰੇ ਕੰਮਾਂ 'ਚ ਬਿਜ਼ੀ ਹਾਂ, ਆਪਾਂ ਆਪਣੀ ਲਾਈਫ ਭੁੱਲ ਚੁੱਕੇ ਹਾਂ, ਆਪਾਂ ਨੂੰ ਸਿਰਫ ਕੰਮ ਔਰ ਆਵਰਸ ਚੇਤੇ ਹੁੰਦੇ ਆ, ਕਿਉਂ ਗੁਰਪ੍ਰੀਤ ਜੀ ਸਹੀ ਹੈ ਨਾ ਇਹ ਗੱਲ?
ਬਿਲਕੁਲ ਜੀ, ਦੇਖੋ ਅਸੀਂ ਕਈ ਚੀਜ਼ਾਂ ਭੁੱਲ ਜਾਂਦੇ ਹਾਂ, ਕਈ ਚੀਜ਼ਾਂ ਫਿਰ ਡਰਿੱਲ ਵਾਂਗੂ ਕਰਦੇ ਹਾਂ, ਲੋਕਾਂ ਨੇ ਪਾਠ ਜਾਂ ਮਹਾਰਾਜ ਦਾ ਨਾਮ ਲੈਣਾ ਵੀ ਇੱਕ ਡਰਿੱਲ ਵਾਂਗੂ ਬਣਾ ਲਿਆ ਕਿ ਇੰਨੇ ਮਿੰਟ ਸਿਰ ਉੱਠ ਕੇ ਕਰਨਾ ਫਿਰ ਭੱਜਣਾ ਕੰਮ ਨੂੰ, ਜਦਕਿ ਇਹ ਸਵਾਸ ਸਵਾਸ ਸਿਮਰੋ ਗੋਬਿੰਦ ਵਾਲੀ ਗੱਲ ਹੋਣੀ ਚਾਹੀਦੀ ਸੀ।
ਬਿਲਕੁਲ,
ਪਰ ਗੁਰਪ੍ਰੀਤ ਜੀ ਬਿਜ਼ੀ ਹੋ ਇੰਨਾ ਹੋ ਗਿਆ, ਕੱਲ ਤੁਹਾਡੇ 'ਚ ਲਾ ਲਓ, ਕੱਲ ਤੁਹਾਨੂੰ ਅਸੀਂ ਮਿਲੇ ਰਸਤੇ 'ਚ, ਤੁਹਾਡੇ ਕੋਲ ਮੈਨੂੰ ਲੱਗਦਾ ਗੱਡੀ 'ਚ ਉਤਰਨ ਦਾ ਵੀ ਟਾਈਮ ਨਹੀਂ ਸੀ, ਜਾਂਦੇ ਜਾਂਦੇ ਤੁਹਾਨੂੰ ਹਨਾ ਆਪਦਾ ਫੂਡ ਵੀ ਲੈਣਾ ਪਿਆ, ਅਤੇ ਲਾਈਫ ਹੀ ਲਾਈਫ ਸਟਾਈਲ ਹੀ ਇੱਦਾਂ ਹੋ ਗਿਆ, ਕੱਲਾ ਇੱਥੇ ਹੀ ਨਹੀਂ, ਇੰਡੀਆ 'ਚ ਵੀ ਇੱਦਾਂ ਹੀ ਹੋ ਗਿਆ, ਜਿਹੜੇ ਬੰਦੇ ਕੰਮ ਵਾਲੇ ਨੇ ਉਹਨਾਂ ਲਈ ਤਾਂ ਇੱਦਾਂ ਹੀ ਆ, ਵਿਹਲਿਆਂ ਨੂੰ ਤਾਂ ਚਲੋ ਚੱਲੀ ਜਾਂਦਾ।
ਅਸੀਂ ਉਹਦੇ ਵਿੱਚੋਂ ਤਾਂ ਜ਼ਿੰਦਗੀ ਕੱਢਣੀ ਹੈ ਕਿ ਜ਼ਿੰਦਗੀ ਨਾਲ ਨਾਲ ਜ਼ਿੰਦਗੀ ਨਹੀਂ ਮਿਸਿੰਗ ਹੋਣੀ ਚਾਹੀਦੀ, ਜ਼ਿੰਦਗੀ ਦੀ ਸੱਚਾਈ ਨਹੀਂ ਮਿਸਿੰਗ ਹੋਣੀ ਚਾਹੀਦੀ, ਕੰਮ ਜਿੰਨਾ ਮਰਜ਼ੀ ਫਾਸਟ ਹੋ ਜਾਵੇ, ਇਹੀ ਕਿ ਸਾਡੀ ਇਸ ਫਿਲਮ ਦਾ ਮੈਸੇਜ ਹੈ। ਔਰ ਗੁਰਬਾਣੀ ਦੇ ਹਵਾਲੇ ਵਿੱਚ ਕਈ ਥਾਂ ਦੇ ਇੱਥੇ ਸੋਹਣੇ ਆਉਂਦੇ ਨੇ ਗੁਰਬਾਣੀ ਦੀਆਂ ਪੰਕਤੀਆਂ ਕਿ ਅਸੀਂ ਸਾਰੀ ਜ਼ਿੰਦਗੀ ਹੋ ਗਈ ਪਾਠ ਕਰਦੇ ਹਾਂ, ਕਈ ਵਾਰੀ ਉਹਨਾਂ ਦੇ ਅਰਥ ਨਹੀਂ ਸਮਝ ਆਏ, ਪਰ ਇਸ ਸਿਚੁਏਸ਼ਨ ਤੇ ਇਹੋ ਜਿਹੀ ਥਾਂ ਦੇ ਕਈ ਹਵਾਲੇ ਆਉਣਗੇ ਗੁਰਬਾਣੀ ਦੇ, ਲੱਗੇਗਾ ਅੱਛਾ ਇਹ ਅਰਥ ਹੁੰਦਾ ਇਸ ਗੱਲ ਦਾ, ਪਰ ਲੋਕੀ ਮੰਨਣਗੇ ਇਸ ਗੱਲ ਨੂੰ।
ਸ਼ੁਕਰੀਆ ਜੀ ਤੁਹਾਡਾ,
ਬੈਸਟ ਵਿਸ਼ੇਸ ਗੁਰਪ੍ਰੀਤ ਜੀ, ਹੁੰਦੀ ਫੇਰ ਗੱਲਬਾਤ,
ਬਹੁਤ ਮਿਹਰਬਾਨੀ, ਸ਼ੁਕਰੀਆ ਜੀ,
ਥੈਂਕ ਯੂ ਜੀ। ਜੀ ਹਾਂ ਬਿਲਕੁਲ, ਸੋ ਜ਼ਰੂਰ ਅਰਦਾਸ ਕਰਾਂ ਮੂਵੀ ਦੇਖਣ ਜਾਇਓ, ਔਰ ਸਾਡੇ ਨਾਲ ਇੱਕ ਬਹੁਤ ਵਧੀਆ ਇਵੈਂਟ ਜਿਹੜਾ ਹੋ ਰਿਹਾ ਆਪਣੇ ਅਗਸਤ 3 ਨੂੰ, ਇਵੈਂਟ ਨਹੀਂ ਮੇਲਾ ਕਹਿਣਾ ਚਾਹੀਦਾ, ਸੋ ਭੈਣਾਂ ਦੇ ਬੀਬੀਆਂ ਦਾ ਮੇਲਾ ਜਿਹੜਾ 53 ਦਾ ਮੇਲਾ, ਸੋ ਉਹਦੀ ਇਨਫੋਰਮੇਸ਼ਨ ਲੈ ਕੇ ਸਾਡੇ ਨਾਲ ਸ਼ਰਨ ਜੀ ਲਾਈਨ 'ਤੇ ਆ ਚੁੱਕੇ ਨੇ। ਸ਼ਰਨ ਜੀ ਵੈਲਕਮ ਟੂ ਮਹਿਕ ਰੇਡੀਓ, ਹੈਲੋ ਹੈਲੋ, ਸੋ ਮੈਨੂੰ ਲੱਗਦਾ ਜਿਹੜੀ ਉਹਨਾਂ ਦੀ ਲਾਈਨ ਆ ਉਹ ਡਿਸਕਨੈਕਟ ਹੋ ਗਈ ਆ, ਸੋ ਸ਼ਰਨ ਜੀ ਪਲੀਜ਼ ਤੁਸੀਂ ਦੁਬਾਰਾ ਕਾਲ ਕਰ ਲਓ, ਔਰ ਮੈਂ ਜ਼ਰੂਰ ਇਹਨਾਂ ਦਾ ਮੈਸੇਜ ਦੇ ਦਾਂ ਜੀ, 3 ਅਗਸਤ ਨੂੰ ਜਿਹੜਾ 53 ਮੇਲਾ ਇਹ ਹੋਣ ਜਾ ਰਿਹਾ ਜੀ ਆਪਣੇ ਆਪਣੇ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ, ਔਰ ਤੁਸੀਂ ਜ਼ਰੂਰ ਪਹੁੰਚਣਾ ਇੱਥੇ, ਔਰ ਜਿਹੜੀ ਟਿਕਟ ਦੀ ਇਨਫੋਰਮੇਸ਼ਨ ਆ ਜਾਂ ਤੁਸੀਂ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ, ਤੁਸੀਂ ਸਟਾਲ ਬੁਕਿੰਗ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਾਲ ਕਰਨੀ ਹੈ 6 547 9065151 'ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ, ਔਰ ਸਾਡੇ ਨਾਲ ਕਾਲਰ ਨੇ, ਅਸੀਂ ਉਹਨਾਂ ਨੂੰ ਔਨ ਏਅਰ ਕਰੇ। ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ
ਆਪਣੇ ਰਿਪੋਰਟਰ ਸਾਹਿਬ, ਉਹਨਾਂ ਨੂੰ ਦੱਸਣਾ ਸੀਗਾ ਖਾਲਿਸਤਾਨ ਦਾ ਨਾਰਾ ਪਹਿਲਾਂ ਸਾਰਿਆਂ ਤੋਂ ਉਮਰਾ ਨੰਗਲ ਦੇ ਬਾਬੇ ਨੇ ਲਾਇਆ ਸੀਗਾ, ਜਿਹੜਾ ਆਫਿਸਰ ਤੁਹਾਨੂੰ ਕਹਿਣਾ ਨਹੀਂ ਚਾਹੀਦਾ ਇਹਨਾਂ ਨੇ ਜੋ ਬੰਦ ਘੋਲਿਆ ਪੰਜਾਬ ਦੇ ਵਿੱਚ, ਇਹਦੇ ਬਾਬੇ ਨੇ ਪਹਿਲਾਂ, ਅਸੀਂ ਉਦੋਂ 9ਵੀਂ 10ਵੀਂ ਚ ਪੜ੍ਹਦੇ ਸੀਗੇ, ਬਾਬੇ ਬਕਾਲੇ ਹਨਾ ਇਹਦਾ ਬਾਬਾ ਹੁੰਦਾ ਸੀ ਅਕਾਲੀ ਦਲ ਦੇ ਵਿੱਚ ਜਾਂ ਸੋਰੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਵਿੱਚ, ਉਹਨੇ ਉੱਥੇ ਨਾਰਾ ਲਾਇਆ ਸੀਗਾ ਬਈ ਸਿੱਖਾਂ ਨੂੰ ਪੰਜਾਬੀਆਂ ਨੂੰ ਖਾਲਿਸਤਾਨ ਚਾਹੀਦਾ। ਆ ਗਾਂ ਦੇ ਪੋਤੇ ਨੇ ਉਹ ਉੱਥੇ ਚੰਦ ਚਾੜਿਆ ਪੰਜਾਬ ਦੇ ਵਿੱਚ, ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਸਾਰੀ ਦੁਨੀਆਂ ਦੇ ਸਾਹਮਣੇ ਆ, ਉਹ ਖਾਲਿਸਤਾਨ ਦਾ ਨਾਂ ਸੰਤ ਜਰਨੈਲ ਸਿੰਘ ਉਹਨਾਂ ਦੇ ਨਾਲ ਤਾਂ ਉਦੇ ਮਰੀ ਚਲੇ ਜਾਣ ਡਏ ਆ, ਉਹਨਾਂ ਨੇ ਤਾਂ ਡਿਮਾਂਡ ਹੀ ਨੀ ਕੀਤੀ ਸੀ। ਹਾਂ ਉਹਨਾਂ ਨੇ ਐਂਡ ਚ ਜਾ ਕੇ ਜ਼ਰੂਰ ਕਿਹਾ ਸੀਗਾ ਵੀ ਜੇ ਹਰਿਮੰਦਰ ਸਾਹਿਬ ਤੇ ਮਿਲਟਰੀ ਜਾਂ ਪੁਲਿਸ ਅਟੈਕ ਕਰਦੀ ਆ ਤੇ ਜ਼ਰੂਰ ਨੀਂਹ ਰੱਖੀ ਜਾਊਗੀ। ਦੇਖੋ ਅਜੇ ਲੋਕਾਂ ਦੀ ਐਡੀ ਜ਼ਿਆਦਾ ਉਮਰ ਨਹੀਂ ਹੋਈ ਜਿਹਨਾਂ ਨੇ ਇਹ ਸਾਰਾ ਕੁਛ ਨਹੀਂ ਦੇਖਿਆ ਹੈਗਾ, ਰਾਈਟ। ਜਦ ਸਾਨੂੰ ਚੇਤਾ ਨੌਵੀਂ ਦਸਵੀਂ ਚ ਪੜ੍ਹਦਿਆਂ ਨੂੰ ਵੀ ਇਹਦੇ ਬਾਬੇ ਨੇ ਪਹਿਲਾਂ ਸਾਰਿਆਂ ਤੋਂ ਨਾਰਾ ਲਾਇਆ,
ਰਿਪੋਰਟਰ ਸਾਹਿਬ ਨੂੰ ਆਲਰੇਡੀ ਪਤਾ ਇਹਦੇ ਬਾਰੇ। ਮੈਂ ਅਗਰ 14 ਸਾਲ ਤੋਂ ਕਰ ਰਿਹਾ, ਅਗਰ ਮੈਂ ਬੋਲ ਰਿਹਾ ਤਾਂ ਮੈਨੂੰ ਆਲਰੇਡੀ ਪਤਾ ਹੈ, ਗਿਆਨ ਮੈਨੂੰ ਹੈਗਾ। ਪਰ ਹਾਂ, ਤੁਸੀਂ ਆਪਦਾ ਤੱਥ ਜ਼ਰੂਰ ਰੱਖ ਸਕਦੇ ਆ, ਰੱਖਣ ਦਾ ਇੱਕ ਤਰੀਕਾ ਹੁੰਦਾ, ਰੱਖੋ, ਵਧੀਆ ਗੱਲ ਹੈ। ਔਰ ਤੁਹਾਡੀ ਗੱਲ ਵੀ ਬਿਲਕੁਲ ਸਹੀ ਹੈ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਗੱਲ ਬਾਕੀ ਤੁਸੀਂ ਬਹੁਤ ਅੱਛੀ ਕੀਤੀ ਹੈ ਕਿ ਜਿਹੜੇ ਲੋਕਾਂ ਨੇ ਅੱਗ ਲਾਈ ਉਹ ਲੋਕ ਆਪ ਮੌਜਾਂ ਲੈ ਗਏ, ਉਹ ਲੋਕਾਂ ਨੇ ਆਪ ਕਿਉਂ ਨਹੀਂ ਭੁਗਤਿਆ, ਉਹਨਾਂ ਦੇ ਆਪਦੀਆਂ ਪੀੜ੍ਹੀਆਂ ਨੇ ਅੱਗੇ ਕਨਸੈਪਟ ਕਿਉਂ ਬਦਲਿਆ, ਜਿੰਨੇ ਜਿਹੜੀ ਸ਼ੁਰੂਆਤ ਜਿਹੜੇ ਬੰਦਿਆਂ ਨੇ ਕੀਤੀ ਸੀ ਉਹਦੇ ਪਰਿਵਾਰ ਦੇ ਵਾਰਸ ਉਹਨਾਂ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਏ। ਇਹ ਸਵਾਲ ਉੱਠਦੇ ਆਏ ਆ, ਉੱਠਦੇ ਰਹਿਣਗੇ ਕਿ ਆਖਿਰ ਸਾਡੀ ਕਮਿਊਨਿਟੀ ਦਾ, ਸਾਡੇ ਲੋਕਾਂ ਦਾ, ਸਾਡੇ ਪੰਜਾਬ ਦਾ, ਸਾਡੇ ਪੰਜਾਬੀਆਂ ਦਾ, ਸਾਡੇ ਪੁੱਤਾਂ ਦਾ, ਸਾਡੇ ਮਾਪਿਆਂ ਦਾ ਅਸਲ ਵੈਰੀ ਕੌਣ ਹੈ? ਕਿਉਂ ਸਾਨੂੰ ਟਾਰਗੇਟ ਕੀਤਾ ਜਾਂਦਾ, ਕਿਉਂ ਸਾਨੂੰ ਹਮੇਸ਼ਾ ਤੋਂ ਟਾਰਗੇਟ ਕੀਤਾ ਜਾਂਦਾ ਰਿਹਾ? ਇਸ ਕਰਕੇ ਚੀਜ਼ਾਂ ਦੇਖੋ ਜੀ, ਰਾਜਨੀਤੀ ਬੜੀ ਗੰਦੀ ਚੀਜ਼ ਹੈ। ਸ਼ਾਇਦ ਸਾਡੇ ਭਾਈਚਾਰੇ ਦੇ ਵਿੱਚ, ਸ਼ਾਇਦ ਸਾਡੇ ਆਪਸ ਦੇ ਵਿੱਚ ਕੋਈ ਦਰਾਰ ਨਹੀਂ ਹੈ, ਕੋਈ ਰੌਲਾ ਨਹੀਂ ਹੈ, ਪਰ ਜਦੋਂ ਰਾਜਨੀਤੀ ਵੜਦੀ ਹੈ ਨਾ ਜੀ, ਤਾਂ ਇਹ ਰਾਜਨੀਤੀ ਸਭ ਕੁਝ ਖਤਮ ਕਰ ਦਿੰਦੀ ਹੈ, ਰਾਜਨੀਤੀ ਸਭ ਕੁਝ ਤਹਿਸ ਨਹਿਸ ਕਰ ਦਿੰਦੀ ਹੈ। ਦੋ ਭਰਾਵਾਂ ਦੇ ਵਿੱਚ ਵੀ ਜਦੋਂ ਰਾਜਨੀਤੀ ਆ ਜਾਏ ਤਾਂ ਭਰਾ ਵੀ ਦੁਸ਼ਮਣ ਬਣ ਜਾਂਦੇ ਆ। ਤਾਂ ਦੇਖੋ, ਰਾਜਨੀਤੀ ਤੋਂ ਬਚਣ ਦੀ ਲੋੜ ਹੈ। ਨਾ ਤਾਂ ਅਸੀਂ ਲੋਕਾਂ ਨੇ ਰਾਜਨੀਤੀ ਤੋਂ ਕੁਛ ਲੈਣਾ, ਅਸੀਂ ਲੋਕਾਂ ਨੇ ਕਰਕੇ ਜਿਹੜੀ ਬਾਲ ਕੇ ਸੇਕਣੀ ਹੈ, ਕਰਕੇ ਖਾਣਾ, ਅਸੀਂ ਕੁਰਸੀਆਂ ਨਹੀਂ ਲੈਣੀਆਂ, ਅਸੀਂ ਲੀਡਰੀ ਨਾ ਕੀਤੀ ਹੈ ਨਾ ਅਸੀਂ ਕਰਨੀ ਹੈ। ਅਤੇ ਉਹਨਾਂ ਲੀਡਰਾਂ ਨੂੰ ਵੀ ਬੇਨਤੀ ਹੈ, ਲੀਡਰੀ ਕਰਨੀ ਹੈ ਤਾਂ ਸ਼ੁਰੂਆਤ ਆਪਦੇ ਘਰ ਤੋਂ ਕਰੋ, ਜੋ ਤੁਸੀਂ ਸਾਡੇ ਤੋਂ ਉਮੀਦਾਂ ਕਰਦੇ ਹੋ ਪਹਿਲਾਂ ਆਪਦੇ ਪਰਿਵਾਰ ਤੋਂ ਕਰਾ ਕੇ ਦਿਖਾਓ। ਜਿਹੜੀ ਐਜੂਕੇਸ਼ਨ ਤੁਸੀਂ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦੇਣੀ ਚਾਹੁੰਦੇ ਹੋ ਪਹਿਲਾਂ ਆਪਦੇ ਬੱਚਿਆਂ ਨੂੰ ਦਿਓ। ਜਿਹੜਾ ਟ੍ਰੀਟਮੈਂਟ ਤੁਸੀਂ ਸਾਨੂੰ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਦਵਾ ਰਹੇ ਹੋ ਗੰਦਾ, ਉਹ ਪਹਿਲਾਂ ਆਪਦੇ ਪਰਿਵਾਰ ਨੂੰ ਉੱਥੋਂ ਟ੍ਰੀਟਮੈਂਟ ਦਵਾਓ। ਇਸ ਚੀਜ਼ ਦੀ ਜ਼ਰੂਰਤ ਹੈ। ਅਸੀਂ ਉਦੋਂ ਕਿਉਂ ਬਦਲ ਜਾਂਦੇ ਹਾਂ, ਅਸੀਂ ਉਦੋਂ ਲੀਡਰਾਂ ਦੀਆਂ ਗੱਡੀਆਂ ਦੇ ਪਿੱਛੇ ਬੈਠ ਕੇ, ਇੱਕ ਲੀਡਰ ਜਾਂਦਾ ਹੈ ਗੱਡੀ ਉਹਦੀ ਆਪਦੀ ਹੁੰਦੀ ਹੈ, 10 ਕੁ ਅਸੀਂ ਪਿੱਛੇ ਲਾ ਲੈਂਦੇ ਹਾਂ, ਉਦੋਂ ਸਾਡੀ ਮੱਤ ਕਿਉਂ ਮਾਰੀ ਜਾਂਦੀ ਹੈ? ਅਸੀਂ ਉਦੋਂ ਕਿਉਂ ਨਹੀਂ ਜਾਗਦੇ? ਜਾਗ ਜਾਈਏ, ਚੰਗੇ ਰਵਾਂਗੇ, ਜਾਗ ਜਾਈਏ, ਚੰਗੇ ਰਵਾਂਗੇ, ਬਚ ਜਾਵਾਂਗੇ, ਸਾਡੀਆਂ ਨਸਲਾਂ ਬਚ ਜਾਣਗੀਆਂ। ਬਹੁਤ ਸ਼ੁਕਰੀਆ
ਜੀ। ਬਿਲਕੁਲ, ਦਵਿੰਦਰ ਪਵਾਰ ਜੀ ਸਾਡੇ ਨਾਲ ਅਕਾਲ ਮੋਰਗੇਜਸ ਤੋਂ ਜੁੜੇ ਆ। ਦਵਿੰਦਰ ਜੀ ਵੈਲਕਮ, ਸਤਿ ਸ਼੍ਰੀ ਅਕਾਲ। ਹੈਲੋ
ਹੈਲੋ ਜੀ
ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਜੀ
ਹਾਂਜੀ ਭੈਣ ਜੀ, ਮੈਂ ਆਉਣੇ ਨਾ।
ਹਾਂਜੀ ਹਾਂਜੀ
ਹਾਂਜੀ, ਜਿਹੜੇ ਜਿਹੜੇ ਮੁੱਦੇ ਤੇ ਗੱਲਬਾਤ ਚੱਲ ਰਹੀ ਆ ਜੀ,
ਜੀ
ਕੈਨੇਡਾ ਨੂੰ ਤਾਂ ਮੈਂ ਘੇਰਿਆ ਜਾ ਰਿਹਾ ਜੀ, ਅਸਲੀ ਮੁੱਦਾ ਸਾਰਾ ਖਾਲਿਸਤਾਨ ਅਮਰੀਕਾ ਚ ਬੈਠਾ
ਜੀ,
ਜਿਹੜੀ ਜਿਹੜਾ ਸਪੋਰਟ ਜੀ ਲਾਈ ਸੀ ਉਹ ਟਰੰਪ ਆਈ, ਉਹਦੇ ਵਿੱਚ ਖਾਲਿਸਤਾਨ ਦੇ ਜਿਹੜੇ ਬੰਦੇ ਆਏ ਉੱਥੇ ਨਾਰੇ ਲਾਉਣ ਦੇ ਵਿੱਚ ਬੈਠੇ ਸੀ। ਕੈਨੇਡਾ ਨੂੰ ਕਹਿੰਦੇ ਖਾਲਿਸਤਾਨ ਨਾਲ ਜੁੜਿਆ ਜਾ ਰਿਹਾ, ਕੈਨੇਡਾ ਦਾ ਕੋਈ ਲੈਣਾ ਦੇਣਾ ਨੀ ਖਾਲਿਸਤਾਨ ਨਾਲ। ਮੈਂ ਅਮਰੀਕਾ 10 ਸਾਲ ਰਹਿ ਗਿਆ, 10 ਸਾਲ ਮੈਨੂੰ ਕੈਨੇਡਾ ਆਇਆ ਨੂੰ ਹੋਗਾ, ਮੈਂ ਤਾਂ ਕੈਨੇਡਾ ਚ ਕੋਈ ਖਾਲਿਸਤਾਨ ਨੀ ਦੇਖਿਆ ਹੀ ਨੀ
ਜੀ।
ਇਹ ਇੰਡੀਆ ਦੀ ਡਾਇਟੀ ਪੋਲਿਟਿਕਸ ਆ, ਜਿਹੜੀ ਚੋਣਾਂ ਮੂਹਰੇ ਆਈਆਂ ਆ
ਛੋਟੀ
ਜੀ ਗੱਲ ਕਰਾਂਗੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਕਿ ਉਹ ਭੈਣ ਭਰਾ ਜਿਨ੍ਹਾਂ ਦੇ ਕੋਲ ਘਰ ਹੈਗਾ ਤੇ ਘਰ ਦੇ ਵਿੱਚ ਇਕੁਇਟੀ ਹੈਗੀ ਆ, ਅਸੀਂ ਉਹਨਾਂ ਨੂੰ ਜਿਹੜੀ ਇੱਕ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ, ਜਿਹਨੂੰ ਬਣਾ ਕੇ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਡੈਟ ਆ, ਕੋਈ ਕ੍ਰੈਡਿਟ ਕਾਰਡਾਂ ਦਾ, ਕੋਈ ਗੱਡੀਆਂ ਦਾ ਲੋਨ ਆ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਨੂੰ ਪੈਸੇ ਧੇਲੇ ਲੋੜ ਹੈਗੀ ਹੈ ਤੇ ਉਹ ਪੂਰੀ ਕੀਤੀ ਜਾ ਸਕਦੀ ਹੈ ਜੀ। ਕਿਉਂਕਿ ਇਹ ਹੈ ਕਿ ਜਦੋਂ ਆਪਣੇ ਕ੍ਰੈਡਿਟ ਕਾਰਡਾਂ ਦਾ ਜਿਹੜਾ ਇੰਟਰਸਟ ਹੈ ਆਪਾਂ 19-38% ਪੇ ਕਰਦੇ ਹਾਂ, ਜਦੋਂ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਉਹਦੇ ਨਾਲ ਕੰਸੋਲੀਡੇਟ ਕਰਦੇ ਹਾਂ ਤੇ ਉਹ ਕਾਫੀ ਘੱਟ ਜਾਂਦਾ ਆ। ਸਪੋਜ਼ ਕਰੋ ਕਿਸੇ ਭੈਣ ਭਰਾ ਦੇ $40,000 ਦਾ ਡੈਟ ਹੈਗਾ, ਉਹ ਮੰਥਲੀ ਪੇਮੈਂਟ $1200 ਕਰਦਾ ਆ, ਜੇ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਨੂੰ ਕੰਸੋਲੀਡੇਟ ਕਰਦੇ ਹਾਂ ਘੱਟ ਕੇ $400 ਤੋਂ $450 ਰਹਿ ਜਾਂਦੀ ਆ।
ਨੰਬਰ 2 ਤੇ ਇਹ ਹੁੰਦਾ ਕਿ ਜਦੋਂ ਹੀ ਆਪਣੀ ਇਹਦੇ ਨਾਲ ਤੁਹਾਨੂੰ ਸਾਡੀ ਚੱਲਦੀ ਹੋਈ ਮੌਰਗੇਜ ਵੀ ਤੋੜਨ ਦੀ ਲੋੜ ਨੀ ਪੈਂਦੀ, ਕਿਉਂਕਿ ਜਿਹੜੀ ਚੱਲਦੀ ਹੋਈ ਮੌਰਗੇਜ ਤੁਹਾਨੂੰ ਬਹੁਤ ਵਧੀਆ ਰੇਟ ਤੇ ਮਿਲੀ ਹੁੰਦੀ ਹੈ ਉਹਨੂੰ ਐਜ਼ ਇਜ਼ ਰੱਖ ਕੇ ਆਪਾਂ ਸੈਕੰਡ ਪੋਜੀਸ਼ਨ ਤੇ ਤੁਹਾਡੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਬਣਾ ਕੇ ਦੇ ਸਕਦੇ ਹਾਂ। ਨੰਬਰ 3 ਤੇ ਜਿਹੜੇ ਸੈਲਫ ਇੰਪਲਾਇਡ ਭੈਣ ਭਰਾ ਹੁੰਦੇ, ਕਈ ਦਫ਼ਾ ਉਹ ਬੈਂਕ ਦੇ ਕੋਲ ਜਦੋਂ ਸਿਕਿਓਰ ਲਾਈਨ ਆਫ ਕ੍ਰੈਡਿਟ ਲੈਣ ਜਾਂਦੇ ਆ ਤਾਂ ਬੈਂਕ ਉਹਨਾਂ ਦੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਪੁੱਛਦੀ ਆ, ਜਿਹੜੀ ਕਿ ਬਹੁਤ ਘੱਟ ਹੋਣ ਕਰਕੇ ਉਹ ਉਹਨਾਂ ਨੂੰ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਨਹੀਂ ਬਣਾ ਕੇ ਦਿੰਦੇ। ਪਰ ਸਾਨੂੰ ਜਦੋਂ ਅਸੀਂ ਸਿਕਿਓਰ ਵਾਲਾ ਲਾਈਨ ਆਫ ਕ੍ਰੈਡਿਟ ਬਣਾ ਕੇ ਦੇਈਦੀ ਆਪਣੇ ਲੈਂਡਰ ਕੋਲੋਂ, ਤੇ ਉਹਨਾਂ ਨੂੰ ਤੁਹਾਡੀ ਜਿਹੜੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਦੇਖਣ ਦੀ ਲੋੜ ਨਹੀਂ, ਉਹਨਾਂ ਨੂੰ ਤੁਹਾਡੀ ਜਿਹੜੀ ਸਟੇਟਡ ਇਨਕਮ ਜੋ ਤੁਹਾਡੇ ਬਿਜ਼ਨਸ ਅਕਾਊਂਟ ਦੇ ਵਿੱਚ ਜਮ੍ਹਾਂ ਹੁੰਦਾ ਹੈ ਜਾਂ ਕਿਸੇ ਵੀ ਅਕਾਊਂਟ ਦੇ ਵਿੱਚ ਤੁਹਾਡਾ ਪੈਸਾ ਧੇਲਾ ਜਮ੍ਹਾਂ ਹੁੰਦਾ ਆ ਉਹਨੂੰ ਆਧਾਰ ਬਣਾ ਕੇ ਅਸੀਂ ਤੁਹਾਡੀ ਸਿਕਿਓਰ ਲਾਈਨ ਆਫ ਕ੍ਰੈਡਿਟ ਜਿਹੜੀ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਮੇਰੇ ਕਿਸੇ ਵੀ ਭੈਣ ਭਰਾ ਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਜਾਣਕਾਰੀ ਚਾਹੀਦੀ ਹੈ ਜਾਂ ਮੌਰਗੇਜ ਦੇ ਕਿਸੇ ਵੀ ਪ੍ਰੋਡਕਟ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਦਵਿੰਦਰ ਪਵਾਰ ਨੂੰ ਅਕਾਲ ਮੌਰਗੇਜ ਤੇ 647-87-8731 6479888731 ਤੇ ਕਾਲ ਕੀਤੀ ਜਾ ਸਕਦੀ ਹੈ। ਬਾਕੀ ਕਮਲ ਜੀ ਇੱਕ ਵਾਰੀ ਕਾਲ ਮੌਰਗੇਜ ਤੇ ਫਾਈਲ ਦੇ ਕੇ ਹਾਂ ਕਹਿ ਦਈਏ ਤੇ ਅਸੀਂ ਆਪਣੇ ਵਾਅਦੇ ਦੇ ਹਮੇਸ਼ਾ ਕਰੇ ਉਤਰੀ ਰਹੇ
ਜੀ। ਥੈਂਕ ਯੂ ਪਵਾਰ ਸਾਹਿਬ, ਥੈਂਕ ਯੂ ਸੋ ਮਚ ਜੀ। ਹਾਂ ਬਿਲਕੁਲ, ਔਰ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਤੋਂ ਬੰਟੀ ਜੀ ਦਾ ਮੈਸੇਜ ਲੈ ਲਓ, ਕਿਸੇ ਵੀ ਤਰ੍ਹਾਂ ਦਾ ਤੁਸੀਂ ਟਰੱਕ ਵਾਸ਼ ਕਰਵਾਉਣਾ ਯੈਲੋ ਸਟਿੱਕਰ ਵੀ ਲਵਾ ਕੇ ਦਿੰਦੇ ਆ, ਪਲੱਸ ਆਇਲ ਚੇਂਜ ਕਰਵਾਉਣਾ ਔਰ ਛੋਟੀ ਮੋਟੀ ਰਿਪੇਅਰ ਹੋਣ ਵਾਲੀ ਆ, ਸੋ ਬੰਟੀ ਜੀ ਨੂੰ ਅੱਜ ਹੀ ਕਾਲ ਕਰ ਲਓ, ਕਿਉਂਕਿ ਬਹੁਤ ਵਧੀਆ ਜਿੱਥੇ ਇਹਨਾਂ ਦੀ ਸਰਵਿਸਿਸ ਦੀ ਗੱਲ ਕਰ ਲਈਏ ਜਾਂ ਪੈਸੇ ਵਜੋਂ ਗੱਲ ਕਰ ਲਈਏ, ਸੋ ਬਹੁਤ ਵਧੀਆ ਇਹਨਾਂ ਦੇ ਰੇਟ ਹੁੰਦੇ ਆ ਔਰ ਟਰੱਕ ਵੀ ਬਹੁਤ ਵਧੀਆ ਵਾਸ਼ ਕਰਵਾ ਕੇ ਦਿੰਦੇ ਆ ਜੀ। ਤੁਸੀਂ ਬਸ ਟਰੱਕ ਉੱਥੇ ਖੜਾ ਕਰਕੇ ਆਪਣਾ ਜਿਹੜੇ ਕੰਮ ਨੇ ਬਾਕੀ ਨਿਬੇੜ ਲਿਓ, ਤੇ ਟਰੱਕ ਆ ਜਿਹੜਾ ਨਵਾਂ ਨਵੇਕਲਾ ਤੁਹਾਨੂੰ ਮਿਲ ਜਾਏਗਾ 905-451-6010 ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਔਰ ਤੁਸੀਂ ਇੰਡੀਆ ਜਾ ਰਹੇ ਆ ਜਾਂ ਕਿਤੇ ਹੋਰ ਫੈਮਿਲੀ ਨਾਲ ਘੁੰਮਣ ਜਾਣ ਦਾ ਪਲਾਨ ਬਣਾਇਆ, ਪਰ ਟਿਕਟਾਂ ਕਿੱਥੋਂ ਲੈਣੀ ਹੈ ਜੀ? ਅਮਨ ਟਰੈਵਲਸ ਤੋਂ, ਸੋ ਅਮਨ ਟਰੈਵਲਸ ਤੇ ਅੱਜ ਹੀ ਕਾਲ ਕਰ ਲਓ। ਇਹਨਾਂ ਦੀ ਜਿਹੜੀ ਲੋਕੇਸ਼ਨ ਦੀ ਗੱਲ ਕਰ ਲਈਏ, ਕਿੰਗ ਨੌਲ ਦੇ ਡਰਾਈਵ ਦੇ ਉੱਤੇ ਬ੍ਰੈਮਟਨ ਦੇ ਵਿੱਚ ਸਥਿਤ ਨੇ ਜੀ। 905-796-3535 905-796-3535 ਤੇ ਗੱਲਬਾਤ ਹੋ ਸਕਦੀ ਹੈ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ। ਸੋ ਥੈਂਕ ਯੂ ਸੋ ਮਚ ਤੁਹਾਡਾ ਇਹਨਾਂ ਸਾਰਿਆਂ ਦਾ ਸਾਥ ਦੇਣ ਲਈ, ਪਿਆਰ ਦੇਣ ਲਈ। ਔਰ ਜੇ ਕਿਸੇ ਨੂੰ ਕੋਈ ਵੀ ਗੱਲ ਸਾਡੀ ਗਲਤ ਲੱਗੀ ਹੋਵੇ ਜਾਂ ਕਿਸੇ ਨੂੰ ਹਰਟ ਹੋਇਆ ਹੋਵੇ ਤਾਂ ਮਾਫ਼ੀ ਦੇ ਯਾਚਕਾਂ ਜੀ, ਅਸੀਂ ਮਾਫ਼ੀ ਮੰਗਦੇ ਹਾਂ। ਅਤੇ ਪਰ ਜੋ ਅਸੀਂ ਗੱਲਾਂ ਬਾਤਾਂ ਕੀਤੀਆਂ ਸੋ ਬਹੁਤ ਸੱਚੀਆਂ ਸੀਗੀਆਂ, ਕਿਉਂਕਿ ਜਿੰਨੀ ਮਰਜ਼ੀ ਆਪਾਂ ਕੋਸ਼ਿਸ਼ ਕਰ ਲਈਏ ਆਪਣਾ ਜਿਹੜਾ ਹੱਕ ਆ ਜਾਂ ਜਿਹੜੇ ਮੁੱਦੇ ਆ ਜੇ ਲੀਡਰੀ ਦੇ ਹੱਥਾਂ 'ਚ ਪਹੁੰਚ ਗਏ ਤਾਂ ਉਹ ਕਦੇ ਸੋਲਵ ਨਹੀਂ ਹੋ ਸਕਦੇ। ਉਹ ਜੇ ਸੋਲਵ ਹੋਣਗੇ ਤਾਂ ਇੱਕਜੁੱਟ ਹੋ ਕੇ ਹੋਣਗੇ, ਜਿੰਨਾ ਚਿਰ ਆਪਾਂ ਇੱਕਜੁੱਟ ਰਹਾਂਗੇ ਤਾਂ ਹਰ ਇੱਕ ਸਮੱਸਿਆ ਦਾ ਜਿਹੜਾ ਹੱਲ ਆ ਉਹ ਆਪਾਂ ਕੱਢ ਸਕਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ, ਕੱਲ੍ਹ ਤੱਕ ਲਈ ਸਾਨੂੰ ਦੇਵੋ ਇਜਾਜ਼ਤ, ਕੱਲ੍ਹ ਨੂੰ ਮੁੜਾਂਗੇ ਇੱਕ ਨਵੇਂ ਮੁੱਦੇ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।
ਈਦ ਸਮਝ ਨਾ ਆਵੇ ਤੇਰਾ ਨਾਮ ਬਣਿਆ ਗੋਰਖ ਧੰਦਾ ਲਿਖਾਂ ਦੇ ਵਿੱਚ ਫਰਕ ਕਿਉਂ ਕਰ
The views expressed on the preceding program may not necessarily be those of the owner or management of WTOR radio station.
Business run karna mushkil hai. So printer ki problem se ise aur mushkil kyun banaye? Faster aur smarter print karein apne naye HP OfficeJet Pro printer ke saath. Aur subscribe karein HP Instant Ink, Canada's only ink subscription service, jo ink aapke ghar pahunchaye khatam hone se pehle. Aaj hi khareedein new HP OfficeJet Pro printer aur subscribe karein HP Instant Ink starting at $399 a month. Visit hp.ca ya apne nazdeeki HP retailer.
The world of endless options FPL brings for the first time the finest from Pakistan. Pakistan ke behtareen designers exhibiting at Hilton Garden Inn, Mississauga, Eglinton and Matheson, Toronto on the 13th of July from 11 a.m. till 7 p.m. You don't want to miss this one from Fashion Pakistan Lounge.
North America ka sabse bada halal food festival aapke apne shehar Toronto mein July 20 aur 21 the International Center Mississauga Entrance 5 for more information call 647-286-5727 647-286-5727
zindagi ki sabse ahem zarurat pani
پاکستان کے ان علاقوں میں جہاں پانی کی اشد ضرورت ہے، جنید جمشید مرحوم نے شروع کیا ہیومن نیسیسٹی فاؤنڈیشن۔ اس کا مقصد سولر واٹر پلانٹس کے ذریعے پینے کے صاف پانی کی فراہمی۔ آئیے آپ اس کار خیر میں شامل ہوں، اپنا نام امر کر دیجئے۔ 19 جولائی جمعے کے دن 7:70 AM پر ڈونیٹ جینرسلی فار سولر واٹر پلانٹس۔
جوائن 7:70 AM 4 to 5 PM فرائیڈے جولائی 19۔
4164171 71 71
The biggest cricket event has begun. Yes, ICC Cricket World Cup 2019 aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia question, surprise interview and exciting prizes. Dekhiye Match Point rozana raat 9 baje Dr. Adnan ke saath sirf ye awaaz TV par, Facebook E-Awaaz ya phir eawaaz.com.
آپ سن رہے ہیں WTR 770 ساز آواز براڈ کاسٹنگ سروس 24/7 ہماری ریڈیو اور ٹی وی کی سروس کے لیے.